को खुल चुका है रॉड्स एडवांस लोकेशन पर, याद है ना? हाँ, वही लोकेशन, वही स्वाद, वही फेवरेट डिशेस की बेशुमार वैरायटी एंड डिजर्ट्स की ऑसम ट्रीट। सो अब आप सबका फेवरेट वेजिटेरियन बफे ऑफ द टाउन इज बैक। रॉड्स एट एडवांस इन ब्रैम्पटन, फॉलोइंग ऑल सेफ्टी प्रोटोकॉल्स।
भाई अखां बड़िया ही नियामत ने, ते इना दी देखभाल करना ते बनदा ही है।
आई एक्सपर्ट ऑप्टिकल वाले
तुहानू प्रोवाइड करदे ने सारियां ही सर्विसेज इक्को छत थल्ले, लाइक कॉम्प्रीहेंसिव आई एग्जाम, ऑल टाइप्स ऑफ ऑप्टिकल सर्विसेज, नजर दा चश्मा बनाओ या कॉन्टैक्ट लेंस लाओ या डिजाइनर गॉगल पा के अपनी टोर विखाओ, इना कोलों सारे टॉप क्लास ब्रांड दे फ्रेम मिलदे ने, ते पैसे दी चिंता करनी नहीं क्योंकि इंश्योरेंस कंपनी कोलों डायरेक्ट बिलिंग करके आप ही ले लेंगे पैसे। अपॉइंटमेंट बनाओ या ना दे स्टोर ते जाओ, 905-454-3383, 20 रिवर माउंट रोड, यूनिट B11, मेजर इंटरसेक्शन स्टील से मिसिसागा, 905-454-3383।
द फ्यूचर ऑफ स्टाइल एंड स्मार्ट आ गया है आपके लिए फोर्ड एज पर। फील कीजिए फ्यूचर एट योर फिंगर टिप्स विद इनोवेटिव पायलट 360 सिंक 4 एंड स्टैंडर्ड 12 टच स्क्रीन प्लस टेंशन ग्रैबिंग डिजाइन जैसे कि ST लाइन। फील कीजिए एंड कॉन्फिडेंट फील कीजिए हर रोज। अब आपको मिलेगा $4,500 इन रीबेट ऑन मोस्ट न्यू 2021 एज मॉडल्स। आज ही जाएं न्यूरेस्ट फोर्ड डीलर पर या विजिट कीजिए fordtoronto.ca। इस क्रिसमस एंड न्यू ईयर दीजिए तोहफा जिंदगी का अपनों को। ब्रेस्ट कैंसर सोसाइटी ऑफ कनाडा इनकरेज करते हैं आपको डोनेट करने के लिए फॉर ब्रेस्ट कैंसर रिसर्च, बिकॉज रिसर्च जो है वो जिंदगियां बचाता है। पूछिए ब्रेस्ट कैंसर सर्वाइवर को, डोनेट कीजिए एंड गिव द गिफ्ट ऑफ लाइफ टू समवन। विजिट कीजिए bcsc.ca या कॉल कीजिए 1-800-567-8767 पर। शुक्रिया आपका सपोर्ट करने के लिए द ब्रेस्ट कैंसर सोसाइटी का मिशन जिंदगी बचाने का थ्रू ब्रेस्ट कैंसर रिसर्च।
सपना मरना आया,
ए तलख हकीकत है पर सपना दी जिंदगी दा अंत यही है। इस संतले समय दिया रस्ता नूं ब्रैम्पटन क्रीमेटोरियन एंड विजिटेशन सेंटर वालों पूरे सत्कार अते मर्यादा नाल निभाउण दे नाल नाल हुण टोरंटो दे ईस्ट वाले पासे दी कम्युनिटीज लई 384 फिनली एवेन्यू ते एजेक्स क्रीमेटोरियन एंड विजिटेशन सेंटर दीआं सेवावां अवेलेबल ने। इस सेंटर विच भी अंतम यात्रा दीआं सारीआं रस्मां इक्को ही छत थले कीतीआं जांदीआं ने। वधेरे जानकारी लई वैबसाइट है www.acbc.info, टेलीफोन 289-372-3300, जयेंद्र जी सिंह बल 416-666-6655 ते कॉल कीता जा सके।
This Christmas, let's match the vibe.
Vibe teri meri mil diya.
Ab match up kijiye to the vibe aur hame bhejiye Christmas vibe wali picture kahin se bhi. Dhoondiye best Christmas decoration. Get a picture clicked aur share kijiye on 416-475-8000. Get a chance to win from Y Media Santa. 416-475-8000 पर व्हाट्सएप कीजिए अपनी पिक्चर्स। वाई मीडिया विशेस एवरीवन मैरी क्रिसमस एंड अ हैप्पी न्यू ईयर।
वाई मीडिया,
वाई मीडिया,
वाई मीडिया ग्रुप में एक बार फिर तुम्हारा बहुत बहुत स्वागत है। रुक करते हैं सीधा हेडलाइंस पार्ट टू वाल। और हम इंडिया तो बड़िया खबर साझिया कर जा रहे हैं, लेकिन असं दस दिए कि जिथे इंडिया दे विच लगातार वेव जी है ओमिक्रॉन की वधदी नजर आ रही है। हेल्थ एक्सपर्ट्स जिहड़े ने लगातार चेतावनियां दे रहे ने। और दूसरी तरफ यह मांग की जा रही हैगी है कि जिथे बड़िया सियासी रैलियां जिहड़ियां ने ना कीतियां जाण। पंज स्टेट्स दे विच इंडिया जिहड़ियां इलैक्शन हो रही ने, ओमिक्रॉन दे वधदे केसिस नूं देख के सियासी रैलियां दे विच होर ज्यादा तेजी नाल कोरोना वायरस फैल सकदा है, जिहनूं देखदिआं अदालत दे विच भी यह मांग की जा रही हैगी है कि इलैक्शन कमीशन नूं हुक्म जारी कीते जाण और सारियां सियासी रैली जिहड़ियां ने ओह बंद कीतीआं जाण। इत्थे असीं जरूर जिक्र कर दईए कि कई स्टेट्स दे विच नाइट ਕਰਫਿਊ ਜਿਹੜਾ ਉਹ ਐਲਾਨ ਕੀਤਾ ਗਿਆ, ਕਈ ਸਟੇਟਸ ਦੇ ਵਿੱਚ ਹੋਰ ਕਈ ਤਰ੍ਹਾਂ ਦੇ ਜਿਹੜੀਆਂ ਰਿਸਟ੍ਰਿਕਸ਼ਨਸ ਨੇ ਇੰਡੀਆ ਦੇ ਵਿੱਚ ਉਹ ਲਗਾਈਆਂ ਜਾ ਰਹੀਆਂ ਨੇ। ਔਰ ਹੁਣ ਅਸੀਂ ਗੱਲਬਾਤ ਕਰਦੇ ਹੈਗੇ ਹਾਂ ਪੰਜਾਬ ਦੀ। ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਨਾਲ ਵਿਕਰਮਜੀਤ ਸਿੰਘ ਮਜੀਠੀਆ ਹੋਣਾ ਦੇ ਉੱਤੇ ਜੋ ਸਿਆਸਤ ਹੋ ਰਹੀ ਹੈ ਉਹ ਅਸੀਂ ਸਾਂਝੀ ਕਰਦੀ ਹੈ। ਵਿਕਰਮਜੀਤ ਸਿੰਘ ਮਜੀਠੀਆ ਹੋਣਾ ਨੂੰ ਮੋਹਾਲੀ ਦੀ ਅਦਾਲਤ ਦੇ ਵੱਲੋਂ ਜਿਹੜੀ ਜ਼ਮਾਨਤ ਲੈਣ ਦੀ ਅਰਜ਼ੀ ਸੀਗੀ ਉਹ ਖਾਰਿਜ ਕਰ ਦਿੱਤੀ ਗਈ ਹੈ। ਹੁਣ ਵਿਕਰਮਜੀਤ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ। ਮੋਹਾਲੀ ਦੀ ਇਸ ਅਦਾਲਤ ਵੱਲੋਂ ਨਾ ਹੋਣ ਤੋਂ ਬਾਅਦ ਹਾਈ ਕੋਰਟ ਦਾ ਰੁੱਖ ਜਿਹੜੇ ਆ ਉਹ ਵਿਕਰਮਜੀਤ ਸਿੰਘ ਮਜੀਠੀਆ ਕਰ ਰਹੇ ਨੇ। ਯਾਦ ਰਹੇ ਕਿ FIR ਦਰਜ ਕੀਤੀ ਗਈ ਹੈਗੀ ਹੈ ਪੰਜਾਬ ਪੁਲਿਸ ਦੇ DGP ਚਟੋਪਾਧਿਆ ਹੋਣਾ ਦੇ ਖਾਸ ਇੰਸਟਰਕਸ਼ਨ ਦੇ ਉੱਤੇ। ਔਰ ਇਸ ਦਰਮਿਆਨ ਪੰਜਾਬ ਦੇ ਹੋਮ ਮਿਨਿਸਟਰ ਸੁਖਜਿੰਦਰ ਸਿੰਘ ਰੰਧਾਵਾ ਦਾਅਵਾ ਕਰ ਰਹੇ ਨੇ ਕਿ ਜਲਦੀ ਹੀ ਗ੍ਰਿਫ਼ਤਾਰ ਕਰ ਲਏ ਜਾਣਗੇ ਵਿਕਰਮਜੀਤ ਸਿੰਘ ਮਜੀਠੀਆ। ਲਗਾਤਾਰ ਛਾਪੇਮਾਰੀ ਜਿਹੜੀ ਹੈ ਨਾ ਸਿਰਫ ਵਿਕਰਮਜੀਤ ਸਿੰਘ ਮਜੀਠੀਆ ਉਹਨਾਂ ਦੇ ਟਿਕਾਣਿਆਂ ਤੇ ਕੀਤੀ ਜਾ ਰਹੀ ਹੈ ਬਲਕਿ ਉਹਨਾਂ ਦੇ ਸਹਿਯੋਗੀ ਟਿਕਾਣਿਆਂ ਤੇ ਵੀ ਛਾਪੇਮਾਰੀ ਦਾ ਦਾਅਵਾ ਪੰਜਾਬ ਸਰਕਾਰ ਇਸ ਵੇਲੇ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਪ੍ਰੈਸ ਕਾਨਫਰੰਸ ਕਰਦਿਆਂ ਚਰਨਜੀਤ ਸਿੰਘ ਚੰਨੀ ਹੋਣਾ ਨੇ ਸਾਰੀ ਡਿਟੇਲ ਪੱਤਰਕਾਰਾਂ ਦੇ ਨਾਲ ਸਾਂਝੀ ਕੀਤੀ ਹੈ, ਜਿੱਥੇ ਪੰਜਾਬ ਦੇ ਚੀਫ਼ ਮਿਨਿਸਟਰ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਵਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ਼ ਜਿਹੜਾ ਡਰੱਗਸ ਦਾ ਮਾਮਲਾ ਬਣਾਇਆ ਗਿਆ ਇਹ ਸਿਆਸਤ ਤੋਂ ਪ੍ਰੇਰਿਤ ਨਹੀਂ ਹੈ। ਚਰਨਜੀਤ ਸਿੰਘ ਚੰਨੀ ਹੋਣਾ ਨੇ ਸਫਾਈ ਪੇਸ਼ ਕਰਦਿਆਂ ਕਿਹਾ ਕਿ 2013 ਦਾ ਇਹ ਮਾਮਲਾ ਹੈਗਾ, ਉਸ ਸਮੇਂ ਕਾਂਗਰਸੀ ਸਰਕਾਰ ਨਹੀਂ ਸੀਗੀ, ਖੁਦ ਅਕਾਲੀਆਂ ਦੀ ਸਰਕਾਰ ਸੀਗੀ। ਔਰ ਜਦੋਂ ਇਹ ਮਾਮਲੇ ਹੋਰ ਜ਼ਿਆਦਾ ਭਖਿਆ ਉਸ ਵੇਲੇ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਦੱਸਿਆ ਕਿ ਜਿਹੜਾ ਮਿਸਟਰ ਭੋਲਾ ਉਹਦੇ ਕਹਿਣ ਦੇ ਉੱਤੇ ਇਹ ਸਾਰਾ ਮਾਮਲਾ ਜਿਹੜਾ ਦਰਜ ਕੀਤਾ ਗਿਆ। ਬਾਅਦ ਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੇ ਆ ਉਹਨਾਂ ਨੇ ਇਹ ਸਾਰਾ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ। ਨਿਰੰਜਨ ਸਿੰਘ ਹੋਣਾ ਨੇ ਮਾਮਲੇ ਨੂੰ ਇਨਵੈਸਟੀਗੇਸ਼ਨ ਨੂੰ ਯਾਦ ਰੱਖ ਕੇ ਉਸ ਸਮੇਂ ਲੀਡ ਕੀਤਾ ਸੀਗਾ। ਅਸੀਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ 2014 26 ਦਸੰਬਰ ਦਾ ਉਹ ਦਿਨ ਸੀਗਾ ਜਦੋਂ ਕਿ ਵਿਕਰਮਜੀਤ ਸਿੰਘ ਮਜੀਠੀਆ ਹੋਣਾ ਦੇ ਨਾਲ ਕਾਫੀ ਘੰਟੇ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਨਿਰੰਜਨ ਸਿੰਘ ਨੇ ਪੁੱਛਗਿੱਛ ਲੀਡ ਕੀਤੀ ਸੀਗੀ। ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇਸ ਦੇ ਵਿੱਚ ਕਾਫੀ ਡਿਟੇਲ ਦੇ ਵਿੱਚ ਸਾਰੀਆਂ ਗੱਲਾਂ ਰਿਕਾਰਡ ਕੀਤੀਆਂ ਗਈਆਂ। ਉਸ ਤੋਂ ਬਾਅਦ ਅਸੀਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਦੱਸ ਦਈਏ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਉੱਤੇ ਖਾਸ ਕਰ ਨਿਰੰਜਨ ਸਿੰਘ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਸੀਗਾ ਕਿ ਉਹ ਜ਼ਿਆਦਾ ਕਾਰਵਾਈ ਜਿਹੜੀ ਹੈ ਉਹ ਵਿਕਰਮਜੀਤ ਸਿੰਘ ਮਜੀਠੀਆ ਹੋਣਾ ਦੇ ਖਿਲਾਫ਼ ਨਾ ਕਰਨ। ਕਿਆ ਵਿਕਰਮਜੀਤ ਸਿੰਘ ਮਜੀਠੀਆ ਸਹੀ ਨੇ ਗਲਤ ਨੇ, ਇਹਦਾ ਫੈਸਲਾ ਤੇ ਅਦਾਲਤ ਦੇ ਵਿੱਚ ਹੋਏਗਾ। ਲੇਕਿਨ ਜੇ ਅਸੀਂ ਕੁਛ ਰੈਕੋਰਡਸ ਨੂੰ ਧਿਆਨ ਦੇ ਨਾਲ ਦੇਖੀਏ ਤੇ ਨਿਰੰਜਨ ਸਿੰਘ ਉਹਨਾਂ ਦੇ ਉੱਤੇ ਦਬਾਅ ਸਾਫ਼ ਨਜ਼ਰ ਆ ਰਿਹਾ। ਨਿਰੰਜਨ ਸਿੰਘ ਉਹਨਾਂ ਨੂੰ ਇੱਕ ਵਾਰ ਉਹਨਾਂ ਦਾ ਤਬਾਦਲਾ ਵੀ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਨਾ ਸਿਰਫ ਸਮਨ ਜਾਰੀ ਕੀਤੇ ਵਿਕਰਮਜੀਤ ਸਿੰਘ ਮਜੀਠੀਆ ਤੋਂ ਬਲਕਿ ਬਹੁਤ ਘੰਟਿਆਂ ਤੱਕ 26 ਦਸੰਬਰ 2014 ਨੂੰ ਪੁੱਛਗਿੱਛ ਵੀ ਕੀਤੀ ਸੀਗੀ। ਲੇਕਿਨ ਨਿਰੰਜਨ ਸਿੰਘ ਆਪਣੀ ਗੱਲ ਦੇ ਉੱਤੇ ਡਟੇ ਰਹੇ। ਤਬਾਦਲਾ ਬਾਅਦ ਦੇ ਵਿੱਚ ਉਹਨਾਂ ਦਾ ਅਦਾਲਤੀ ਦਖਲਅੰਦਾਜ਼ੀ ਤੋਂ ਬਾਅਦ ਕੈਂਸਲ ਕੀਤਾ ਗਿਆ। ਉਸ ਤੋਂ ਬਾਅਦ ਨਿਰੰਜਨ ਸਿੰਘ ਉਹਨਾਂ ਦੀ ਪ੍ਰਮੋਸ਼ਨ ਕਰ ਦਿੱਤੀ ਗਈ। ਪ੍ਰਮੋਸ਼ਨ ਹੋਣ ਦੇ ਕਾਰਨ ਨਿਰੰਜਨ ਸਿੰਘ ਸ਼ਾਇਦ ਇਸ ਕੇਸ ਦੀ ਪੈਰਵਾਈ ਸਹੀ ਤਰੀਕੇ ਨਹੀਂ ਕਰ ਸਕੇ ਕਿਉਂਕਿ ਉਹਨਾਂ ਨੂੰ ਹੁਣ ਪ੍ਰਮੋਸ਼ਨ ਦੇ ਨਾਲ ਉਹਨਾਂ ਦੇ ਜਿਹੜੇ ਥੱਲੇ ਅਫਸਰ ਸੀਗੇ ਉਹਨਾਂ ਨੂੰ ਕੰਮ ਕਰਨਾ ਸੀਗਾ। ਨਿਰੰਜਨ ਸਿੰਘ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਸਿਰਫ ਗਾਈਡ ਹੀ ਕਰ ਸਕਦੇ ਸੀਗੇ। ਜੇ ਖ਼ਬਰਾਂ ਆ ਰਹੀਆਂ ਨੇ ਉਹ ਤੇ ਇਹ ਵੀ ਆ ਰਹੀਆਂ ਨੇ ਕਿ ਨਿਰੰਜਨ ਸਿੰਘ ਹੋਣਾ ਦੇ ਉੱਤੇ ਉਹਨਾਂ ਦੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਉੱਪਰਲੇ ਅਫਸਰਾਂ ਦਾ ਵੀ ਦਬਾਅ ਸੀਗਾ। ਨਿਰੰਜਨ ਸਿੰਘ ਹੁਣੀ ਉਸ ਤੋਂ ਬਾਅਦ ਰਿਟਾਇਰ ਹੋ ਗਏ, ਲੇਕਿਨ ਇਹ ਜਿਹੜੀ ਰਿਪੋਰਟ ਹੈਗੀ ਹੈ ਇਹਦੇ ਆਧਾਰ ਦੇ ਉੱਤੇ ਹੀ SPF ਨੇ ਆਪਣੀ ਰਿਪੋਰਟ ਤਿਆਰ ਕੀਤੀ ਹੈ। SPF ਦੇ ਅਫਸਰ ਜਿਹੜੇ ਹਰਪ੍ਰੀਤ ਸਿੱਧੂ ਜੋ ਲੀਡ ਕਰ ਰਹੇ ਸੀਗੇ, ਸਿੱਧੂ ਸਾਹਿਬ ਨੇ ਵੀ ਕੋਈ ਜ਼ਿਆਦਾ ਐਕਸਟਰਾ ਕੋਈ ਜਿਹੜੇ ਇੰਟਰਵਿਊਜ਼ ਵਗੈਰਾ ਜਾਂ ਹੋਰ ਕੋਈ ਪੁੱਛਗਿੱਛ ਨਹੀਂ ਕੀਤੀ, ਲੇਕਿਨ ED ਦੀ ਰਿਪੋਰਟ ਦੇ ਉੱਤੇ ਹੀ ਉਹਨਾਂ ਨੇ ਆਪਣੀ ਰਿਪੋਰਟ ਜਿਹੜੀ ਹੈ ਉਹ ਤਿਆਰ ਕੀਤੀ ਸੀਗੀ। ਹੁਣ ਮਾਮਲਾ ਆ ਗਿਆ ਕਾਂਗਰਸ ਸਰਕਾਰ ਦੇ ਉੱਤੇ। ਕਾਂਗਰਸ ਸਰਕਾਰ ਨੇ ਜਦੋਂ ਇਸ ਮਾਮਲੇ ਬਾਰੇ ਹਾਈਕੋਰਟ ਨੂੰ ਸਵਾਲ ਪੁੱਛੇ ਤੇ ਹਾਈਕੋਰਟ ਨੇ ਉਲਟਾ ਝਾੜ ਪਾਈ ਪੰਜਾਬ ਸਰਕਾਰ ਨੂੰ। ਉਹਨਾਂ ਨੇ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਮੰਗ ਕਰ ਰਹੇ ਸੀਗੇ ਕਿ ਕਾਰਵਾਈ ਤੁਹਾਡੇ ਵੱਲੋਂ ਹੋਣੀ ਚਾਹੀਦੀ ਹੈ। ਹਾਈਕੋਰਟ ਨੇ ਕਦੇ ਵੀ ਮਨਾ ਨਹੀਂ ਕੀਤਾ ਕਿ ਤੁਸੀਂ ਕਾਰਵਾਈ ਨਹੀਂ ਕਰ ਸਕਦੇ। ਇਸ ਤੋਂ ਬਾਅਦ ਫਿਰ FIR ਜਿਹੜੀ ਹੈ ਉਹ ਦਰਜ ਕੀਤੀ ਗਈ। ਹੁਣ ਇਸ ਮਾਮਲੇ ਦੇ ਬਾਰੇ ਅਦਾਲਤ ਦੇ ਵਿੱਚ ਕੀ ਫੈਸਲਾ ਹੁੰਦਾ ਹੈ ਉਹ ਤੇ ਅਦਾਲਤ ਹੀ ਇਸ ਗੱਲ ਦਾ ਫੈਸਲਾ ਕਰੇਗੀ, ਲੇਕਿਨ ਲਗਾਤਾਰ ਅਸੀਂ ਤੁਹਾਨੂੰ ਇਹਦੀਆਂ ਅਪਡੇਟਸ ਦੇ ਰਹੇ ਹਾਂ। ਗੱਲਬਾਤ ਕਰਦੇ ਹਾਂ ਇਸ ਦੇ ਉੱਤੇ ਜੋ ਸਿਆਸਤ ਹੋ ਰਹੀ ਹੈ। ਚਰਨਜੀਤ ਸਿੰਘ ਚੰਨੀ ਹੋਣਾ ਨੇ ਜਦੋਂ ਇਹ ਸਾਰੇ ਬਿਆਨ ਦਾਗੇ, ਲੇਕਿਨ ਚਰਨਜੀਤ ਸਿੰਘ ਚੰਨੀ ਹੋਣਾ ਨੇ ਇੱਕ ਵਾਰ 3 ਪਾਰਟੀਆਂ ਦੇ ਉੱਤੇ ਵੀ ਨਿਸ਼ਾਨਾ ਸਾਧ ਦਿੱਤਾ। ਚਰਨਜੀਤ ਸਿੰਘ ਚੰਨੀ ਨੇ ਜਿੱਥੇ ਵਿਕਰਮਜੀਤ ਸਿੰਘ ਮਜੀਠੀਆ ਹੋਣਾ ਦੇ ਉੱਤੇ ਨਿਸ਼ਾਨਾ ਸਾਧਿਆ, ਅਕਾਲੀ ਦਲ ਦੇ ਉੱਤੇ ਨਿਸ਼ਾਨਾ ਸਾਧਿਆ, ਨਾਲ ਹੀ ਉਹਨਾਂ ਨੇ ਕਹਿ ਦਿੱਤਾ ਕਿ ਇਹ ਕਾਂਗਰਸ ਪਾਰਟੀ ਹੈ ਜਿਹੜੀ ਕਿ ਇਸ ਵੇਲੇ ਸਿਰ ਧੜ ਦੀ ਬਾਜੀ ਲਗਾਈ ਬੈਠੀ ਹੈ, ਲੱਤਾਂ ਦੇ ਵਿੱਚ ਜਾਨ ਚਾਹੀਦੀ ਹੈ, ਸਿਰ ਦੇ ਉੱਤੇ ਕਫਨ ਬਣ ਕੇ ਆਈ ਹੈ। ਇਹ ਦਾਅਵਾ ਚਰਨਜੀਤ ਸਿੰਘ ਚੰਨੀ ਦਾ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਸਾਧਿਆ ਕਿ ਇੱਕ ਦਬਕਾ ਮਾਰਿਆ ਸੀ ਕੇਜਰੀਵਾਲ ਨੂੰ, ਕੇਜਰੀਵਾਲ ਨੇ ਡਰ ਕੇ ਮਾਫ਼ੀ ਮੰਗ ਲਈ। ਭਗਵੰਤ ਮਾਨ ਤੇ ਵੀ ਨਿਸ਼ਾਨਾ ਸਾਧਿਆ। ਚੀਫ਼ ਮਿਨਿਸਟਰ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਭਗਵੰਤ ਮਾਨ ਅੱਜ ਉਹ ਨਾਲ ਘੁੰਮਦਾ ਫਿਰਦਾ ਕੇਜਰੀਵਾਲ ਦੇ, ਉਹਨੂੰ ਪੁੱਛਣਾ ਚਾਹੀਦਾ ਕਿ ਆਖਿਰਕਾਰ ਕੇਜਰੀਵਾਲ ਨੇ ਮਾਫ਼ੀ ਕਿਉਂ ਮੰਗੀ। ਇਸ ਮਾਮਲੇ ਦੇ ਉੱਤੇ ਉਹਨਾਂ ਨੇ BJP ਨੂੰ ਵਿੱਚ ਘਸੀਟ ਲਿਆ, ਮਨਜਿੰਦਰ ਸਿੰਘ ਸਿਰਸਾ ਦਾ ਨਾਮ ਲਿਆ। ਚੀਫ਼ ਮਿਨਿਸਟਰ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਸੀਗਾ ਕਿ ਜਿਹੜੀ ਵਿਕਰਮਜੀਤ ਸਿੰਘ ਮਜੀਠੀਆ ਔਰ ਕੇਜਰੀਵਾਲ ਦੇ ਵਿੱਚ ਸਮਝੌਤਾ ਹੋਇਆ ਉਹ ਮਨਜਿੰਦਰ ਸਿੰਘ इस गल तो या तो पिछे हट जाए चरणजीत सिंह चन्नी माफी मांग लैन नहीं तो कानूनी कार्रवाई करने की धमकी मनजिंदर सिंह सिरसा ने इस मामले के उत्ते दिती है। जिथे एक तरफ केजरीवाल नू डरपोक कह दिता एक दबका मारन तो डर गया माफी मांग ली बिक्रमजीत सिंह मजीठिया से लेकिन अज पंजाब दौरे से पहुंचे हुए थे अरविंद केजरीवाल भी पिछे हटने वाले नहीं थे। अरविंद केजरीवाल साहब ने अज ताजा बयान जारी करदे कहा है कि कांग्रेस की वो सरकार है जिन्होंने गुटका साहब के उत्ते हथ रख के सौ खाधी सी कि असी पंजाब दे विचों ड्रग्स खत्म कर देंगे। इस मामले के उत्ते केजरीवाल साहब ने कहा है कि पांच साल हो गए ने एक FIR दर्ज की है और शेर बब्बर बन के इस वेले नवजोत सिंह सिद्धू और चरणजीत सिंह चन्नी जिहड़े ने उह घूमदे नजर आ रहे ने। इस मामले के उत्ते अरविंद केजरीवाल ने कहा है कि जदों आम आदमी पार्टी सरकार आएगी उही सही मायने दे विच नशियां दे खिलाफ कार्रवाई करेगी। आम आदमी पार्टी ने अपने कैंडीडेट्स की अज तीसरी लिस्ट जिहड़ी आ उह जारी कर दित्ती है जिथे कि जलालाबाद दे विच भी नवे कैंडीडेट आ गए ने। पहला भगवंत मान क्या इथों लड़नगे नहीं इहदे बारे पहला ही काफी हद तक कलैरिटी हो चुकी सी भगवंत मान जिहड़े ने इस बार जलालाबाद तों नहीं इलैक्शन लड़नगे। और इस तो बाद असी गल करते हैं कि पंजाब के चीफ मिनिस्टर चरणजीत सिंह चन्नी ने कपूरथले दे विच जिहड़ा मामला होया सीगा उहदे विच पंजाब के चीफ मिनिस्टर ने कहा है कि बेअदबी के कोई भी सबूत जिहड़े ने वो नहीं मिले। इस मामले दे विच बल्कि हुण चरणजीत सिंह चन्नी ने कहा है कि कार्रवाई की जा रही है जिन्हां लोगों ने कपूरथले के गुरद्वारा साहब दे विच एक शख्स का कतल कर दिता सी उन्हां दे खिलाफ इस वेले परचा दर्ज कर लिया गया। इस मामले दे विच जिहड़े हैड ग्रंथी ने 55 साल दे अमरजीत सिंह उन्हां नूं पुलिस ने गिरफ्तार करके जेल दे विच भेज दिता है और मर्डर दा जिहड़ा मामला है वह बनाया गया। जिहड़े शख्स दे खिलाफ इस हैड ग्रंथी और बाकी दे लोकां ने कतल दी गल कीती और श्री गुरु ग्रंथ साहिब दी बेअदबी दी गल कीती सीगी इस मामले दे विच हुण दस्या जा रहा है कि उहदियां कुछ शख्स दियां वीडियोस भी बाहर आईयां जिस तों इह लग रहा है कि शायद उह शख्स जिहड़ा उह मंद बुद्धी हो सकदा है। उसकी वेरीफिकेशन जिहड़ी आ हजे फिलहाल पुलिस जिहड़ी आ उह इस समय कर रही है। इस तो बाद असी गल करते हैं लुधियाने दे विच जो हाल ही दे विच बम ब्लास्ट होया उस दे विच बांह दे उत्ते खंडे दा निशान जिहड़ा उह मौजूद है और इस तो हुण पुलिस शिनाखत करन दी कोशिश कर रही है। पुलिस द्वारा तस्वीरां भी जारी कीतियां जा रही ने कि आखिरकार इह शख्स कौन है उहदी शिनाखत जिहड़ी आ हजे तक नहीं हो सकी। वड्डे लैवल दे एक्सप्लोजिव जिहड़े ने उह भी दस्या जा रहा है इस्तेमाल कीते गए ने। सेंटर दे कैबिनेट मिनिस्टर किरण रिजू उन्होंने भी लुधियाने दे विच आके जिथे विक्टम से नाल गलबात की है और सेंटर हुण इस मामले की इन्वेस्टिगेशन करके दसेगा कि लुधियाने बम ब्लास्ट के पिछे कौन हो सकता है। प्रोग्राम साउथ ईस्टर्न पल्स प्राइम टाइम तो इस वेले सुन रहे हैं जिथे रेडियो वाई के उत्ते खबरां और उसके उत्ते एनालिसिस का सिलसिला लगातार जारी है। मेरे सहयोगी पत्रकार विनय जी भी साडे नाल जुड़े ने इंद्रजीत सिंह भी होना भी जुड़नगे उन्होंने भी असीं गलबात करांगे। अगे चल के साडी गलबात होएगी साडे कैबिनेट मिनिस्टर अनीता आनंद जी दे नाल वाई मीडिया दे नाल एक्सक्लूसिव इंटरव्यू तुसीं सुनना है जिहदे विच कि असीं कई अहम सवाल अनीता आनंद जी नूं पुछे ने। आखिरकार की सिग्निफिकेंस है साडे डिफेंस मिनिस्टर बने ने अनीता आनंद जी पहलां तां खैर असीं उन्हां नूं वधाई दित्ती है क्योंकि जे अज असीं गल करिए टॉप फाइव पावरफुल परसनस दी वैसे ते तीन महिला पावरफुल मंत्री बन गए ने साडे देखो बेसिकली डिफेंस फाइनैंस ते फॉरन अफेयर यह तीन पावरफुल पोर्टफोलियो होंगे ने तिना दे विच इस वेले महिलावां हैगियां ने मेलनी जॉली जी क्रिस्टिया फ्रीलैंड जी और अनीता आनंद जी। लेकिन इन्नी तेजी दे नाल राइज क्रिस्टिया फ्रीलैंड जी का मैं पहला कहना हुंदा सी उन्हां दा बड़े तेजी नाल राइज होया पर अनीता आनंद जी तो उस तो भी अगे निकल गए ने हजे हुणे कैबिनेट हजे हुणे MP सीगे कल और कैबिनेट मंत्री हुण डिफेंस मिनिस्टर भी उन्होंने बनाता गया। तो दूसरा असीं उन्हां नूं पुछिया है कि जी तुसीं जिहड़ियां वैक्सीन्स ते लै आंदियां अज इजराइल दे विच चौथी डोज दित्ती जा रही है फोर्थ डोज ते असीं हजे तीजी डोज भी नहीं दित्ती इह असीं काम स्लगिश कर रहे हैं हौली कर रहे हैं कदों थोड़ा तेज होएगा। उन्होंने कहा जी साडा काम सीगा डोजेस लिया के देना असीं इन्हां नूं डोजेस लिया के देती हैं सारे कैनेडा च अज लवा लैण चाहे डोजेस सारे कैनेडा च डोजेस मौजूद ने बाकी की जवाब उन्होंने दिता वह भी सुन लैना। मिड जनवरी दे विच क्या रशिया और यूक्रेन दे विच लड़ाई लग सकती है जिदा 2014 दे विच उन्होंने क्रिमिया अपने नाल मिला लिया सीगा दे नैक्सट क्रिमिया। सो अज रशियन फौजां 1 लाख के आसपास खड़ियां ने जे जंग लग जाती है जो मिड जनवरी या थर्ड या फोर्थ वीक जनवरी च लग सकती है तो फिर कैनेडा की पोजीशन होएगी। मिनिस्टर अनीता आनंद जी का साडा सवाल सीगा तुसीं सुन लेना। सो की होएगी कैनेडा की पोजीशन जे चाइना ताइवान की कोई लड़ाई लग जाती उत्थे कैनेडा की पोजीशन होएगी। प्रधानमंत्री जस्टिन ट्रूडो ने कहा है पॉलिसी शिफ्ट करो अपने एलाइज दे नाल चाइना नूं हुण कन्फ्रंट कर रहे हैं। याद रहे कि जदों मैं खुद प्रधानमंत्री ट्रूडो साहब नाल इंटरव्यू किया रीसेंटली ਮੈਂ ਉਹਨਾਂ ਨੂੰ ਸਵਾਲ ਮੈਂ ਖੁਦ ਵੀ ਪੁੱਛਿਆ ਸੀਗਾ, ਮੈਂ ਕਿਹਾ ਪ੍ਰਧਾਨ ਸਰ ਤੁਸੀਂ ਚਾਈਨਾ ਨੂੰ ਕਦੋਂ ਪੁੱਛੋਗੇ, ਉਹਨਾਂ ਨੇ ਕਿਹਾ ਸੀਗਾ ਯੈਸ ਵੀ ਵਿਲ ਆਸਕ, ਹਜੇ ਚੱਲ ਰਿਹਾ ਕੋਵਿਡ ਦਾ, ਖੈਰ ਹਜੇ ਵੀ ਚੱਲ ਰਿਹਾ, ਉਹ ਕਹਿੰਦੇ ਕੋਵਿਡ ਤੇ ਨਹੀਂ ਛੋ ਲੈਣ ਦੋ, ਵੀ ਵਿਲ ਆਸਕ। ਲੇਕਿਨ ਕੈਨੇਡੀਅਨ ਪ੍ਰੈਸ ਨੂੰ ਦਿੱਤੇ ਇਸ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਚਾਈਨਾ ਜੋ ਕੰਮ ਕਰ ਰਿਹਾ ਇੰਟਰਨੈਸ਼ਨਲ ਸਟੇਜ ਤੇ ਨਹੀਂ ਚੱਲ ਸਕਦੇ, ਹੁਣ ਚਾਈਨਾ ਦੇ ਖਿਲਾਫ ਸਖ਼ਤ ਪਾਲਿਸੀ ਦਾ ਗੱਲ ਵੀ ਉਹ ਕਰ ਰਹੇ ਨੇ, ਔਰ ਕਹਿ ਰਹੇ ਨੇ ਕਿ ਐਲਾਈਜ਼ ਨੂੰ ਇਕੱਠੇ ਹੋ ਕੇ ਚਾਈਨਾ ਨੂੰ ਸਵਾਲ ਪੁੱਛਣੇ ਚਾਹੀਦੇ ਨੇ। ਸੋ ਅਸੀਂ ਤਾਂ ਇਹ ਸਵਾਲ ਪਹਿਲਾਂ ਹੀ ਪੁੱਛ ਰਹੇ ਸੀਗੇ, ਇੰਡੋ ਪੈਸਿਫਿਕ ਰੀਜਨ ਦੇ ਵਿੱਚ ਆਪਣੇ ਮਾਮਲੇ ਸਟਰੋਂਗ ਕਰਨ ਦੀ ਗੱਲ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੈਂਡੇਟ ਦਿੱਤਾ। ਅਨੀਤਾ ਆਨੰਦ ਜੀ ਦਾ ਇਹਦੇ ਬਾਰੇ ਕੀ ਕਹਿਣਾ, ਉਹ ਵੀ ਤੁਸੀਂ ਸੁਣ ਸਕਦੇ ਹੋ ਕਿ ਚੱਲ ਕੇ ਵਿਚਾਰ ਉਹਨਾਂ ਦੇ ਕੀ ਹੈ। ਹਰਜੀਤ ਸੱਜਣ ਸਾਹਿਬ ਜਦੋਂ ਡਿਫੈਂਸ ਮਿਨਿਸਟਰ ਸੀਗੇ, ਮੈਨੂੰ ਯਾਦ ਆ ਸਾਡੇ ਸਟੂਡੀਓ 'ਚ ਆਏ ਸੀ, ਉਹ ਕਹਿੰਦੇ ਸੀ ਬਜਟ ਅਸੀਂ ਸਾਡੇ ਆਪਣੇ ਕੈਨੇਡੀਅਨ ਡਿਫੈਂਸ ਦਾ $19 billion ਤੋਂ $33 billion ਕਰਨਾ ਹੈ। ਮੈਂ ਹੁਣ ਅਨੀਤਾ ਆਨੰਦ ਜੀ ਨੂੰ ਪੁੱਛਿਆ ਜੀ, ਉਹ ਕਹਿੰਦੇ ਜੀ ਬਿਲਕੁਲ ਮੈਸਿਵ ਇਨਕਰੀਜ਼ ਕਰ ਰਹੇ ਹਾਂ ਅਸੀਂ ਡਿਫੈਂਸ ਬਜਟ ਦੇ ਵਿੱਚ, ਬਹੁਤ ਸਾਰਾ ਸਮਾਨ ਖਰੀਦ ਰਹੇ ਹਾਂ, 21st century ਦੀ ਮਿਲਟਰੀ ਅਸੀਂ ਤਿਆਰ ਕਰ ਰਹੇ ਹਾਂ ਕੈਨੇਡਾ। ਸੋ ਉਹ ਸਾਰੇ ਵਿਚਾਰ ਤੁਸੀਂ ਵਾਈ ਮੀਡੀਆ ਦੇ ਨਾਲ ਜਿਹੜਾ ਸਾਡਾ ਐਕਸਕਲੂਸਿਵ ਇੰਟਰਵਿਊ ਹੈ ਉਹ ਸਾਰੀ ਗੱਲਬਾਤ ਤੁਸੀਂ ਸੁਣ ਸਕਦੇ ਹੋ। ਇੰਡੀਆ ਦੇ ਨਾਲ ਫ੍ਰੀ ਟ੍ਰੇਡ ਦੀ ਗੱਲ ਹੋ ਰਹੀ ਹੈ, ਬੜੇ ਸਾਰੇ ਕੈਬਨਿਟ ਮੰਤਰੀਆਂ ਦੀ ਆਪਸ 'ਚ ਮੁਲਾਕਾਤ, ਬੜੇ ਸਾਰੇ ਬਿਊਰੋਕਰੈਟਸ ਦੀ ਆਪਸ 'ਚ ਮੁਲਾਕਾਤ, ਗੱਲਬਾਤ ਹੋ ਰਹੀ ਹੈ। ਸੋ ਇੰਡੀਆ ਦੇ ਨਾਲ ਫ੍ਰੀ ਟ੍ਰੇਡ ਵਧੇਗਾ, ਸਿਰੇ ਲੱਗੇਗਾ ਕਿ ਨਹੀਂ ਲੱਗੇਗਾ। $10 billion ਦਾ ਇਸ ਵੇਲੇ ਬਾਇਲੈਟਰਲ ਟ੍ਰੇਡ ਹੈ, 15-20 billion ਹੋ ਸਕਦਾ। ਇਹਦੇ ਬਾਰੇ ਮਿਨਿਸਟਰ ਅਨੀਤਾ ਆਨੰਦ ਜੀ ਦੇ ਕਮੈਂਟ ਤੁਸੀਂ ਸੁਣ ਲੈਣਾ। ਇਸ ਤੋਂ ਬਾਅਦ ਅੱਗੇ ਸੋਨੂ ਸੂਦ ਜੀ ਦਾ ਇੰਟਰਵਿਊ ਅਸੀਂ ਐਕਸਕਲੂਸਿਵ ਕੀਤਾ ਹੈਗਾ। ਸੋ ਵਾਈ ਮੀਡੀਆ ਕੋਲ ਐਕਸਕਲੂਸਿਵ ਇੰਟਰਵਿਊ ਹੈ ਸੋਨੂ ਸੂਦ ਜੀ ਦਾ, ਸਾਰੇ ਸਵਾਲ ਅਸੀਂ ਉਹਨਾਂ ਨੂੰ ਪੁੱਛੇ ਨੇ, ਸਿਆਸਤ 'ਚ ਆ ਰਹੇ ਹੋ ਨਹੀਂ ਆ ਰਹੇ, ਤੁਹਾਡੀ ਸਿਸਟਰ ਕਿਹੜੀ ਪਾਰਟੀ ਵੱਲੋਂ ਜਾਏਗੀ, ਤੁਸੀਂ ਕਿਹੜੀ ਪਾਰਟੀ ਵੱਲੋਂ ਜਾਓਗੇ। ਮੈਂ ਅਹਿਮ ਸਵਾਲ ਉਹਨਾਂ ਨੂੰ ਪੁੱਛਿਆ ਕਿ ਪੰਜਾਬ ਦੇ ਚੀਫ ਮਿਨਿਸਟਰ ਬਣਨ ਦਾ ਖਾਬ ਦੇਖ ਰਹੇ ਹੋ ਕਿ ਨਹੀਂ ਦੇਖ ਰਹੇ, ਜੇ ਮੌਕਾ ਮਿਲੇ ਤਾਂ ਬਣੋਗੇ ਕਿ ਨਹੀਂ ਬਣੋਗੇ। ਸੋਨੂ ਸੂਦ ਜੀ ਦਾ ਇੰਟਰਵਿਊ ਐਕਸਕਲੂਸਿਵਲੀ ਹੁਣੇ ਅੱਗੇ ਚੱਲ ਕੇ ਪੇਸ਼ ਕਰ ਰਹੇ ਹਾਂ ਰੇਡੀਓ ਵਾਏ ਦੇ ਉੱਤੇ, ਔਰ ਰੇਡੀਓ ਵਾਏ ਤੇ ਜਿਹੜੇ ਇੰਟਰਵਿਊਜ਼ ਮਿਸ ਕਰ ਜਾਓ, ਇਹ ਸਾਰੇ ਅਸੀਂ ਵੀਡੀਓ ਦੇ ਵਿੱਚ ਇੰਟਰਵਿਊਜ਼ ਕਰਦੇ ਹਾਂ, ਤਾਂ ਕਿ ਤੁਸੀਂ ਇਹ ਰੇਡੀਓ ਵਾਏ ਤੇ ਮਿਸ ਕਰ ਜਾਓ ਤੇ ਘਰ ਦੇ ਵਿੱਚ ਬੈਠੇ ਹੋ ਤੇ ਚੈਨਲ ਵਾਏ ਔਨ ਕਰਕੇ ਰੱਖਣਾ। ਸੋ ਘਰ ਦੇ ਵਿੱਚ ਟੀਵੀ ਹੈ, ਚੈਨਲ ਵਾਏ ਨਹੀਂ ਹੈ, ਫਿਰ ਸਮਝ ਲਓ ਬੜਾ ਕੁਝ ਮਿਸ ਕਰ ਰਹੇ ਹੋ। ਕੇਜਰੀਵਾਲ ਸਾਹਿਬ ਬਾਰੇ ਕੀ ਕਹਿ ਰਹੇ ਨੇ ਸੋਨੂ ਸੂਦ ਸਾਹਿਬ, ਔਰ ਬਾਕੀ ਕਈ ਅਹਿਮ ਮੁੱਦਿਆਂ ਦੇ ਉੱਤੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ। ਸੋ 6 ਗੇਂਦਾਂ ਤੇ ਕਹਿੰਦੇ ਮੈਂ 6 ਛੱਕੇ ਲਗਾ ਸਕਦਾ। ਸੋ ਇਹ ਸੋਨੂ ਸੂਦ ਜੀ ਦਾ ਕਹਿਣਾ, 6 ਗੇਂਦਾਂ ਕਹਿੰਦੇ ਮੈਂ ਉਹ ਖਿਲਾੜੀ ਹਾਂ ਜਿਹੜਾ 6 ਗੇਂਦਾਂ ਦੇ 6 ਛੱਕੇ ਲਾ ਦਿਆਂਗਾ। ਮੈਂ ਉਹਨਾਂ ਨੂੰ ਪੁੱਛਿਆ ਕਿ ਕਲੈਰਿਟੀ ਬੜੀ ਸੀਗੀ ਤੁਹਾਨੂੰ ਜਦੋਂ ਤੁਸੀਂ ਇੰਨੀ ਸੇਵਾ ਕੀਤੀ ਲੋਕਾਂ ਦੀ, ਲੇਕਿਨ ਹੁਣ ਕੀ ਹੋ ਗਿਆ, ਹੁਣ ਇੰਨੀ ਦੇਰ ਲਗਾਤੀ ਹੈ, ਪਾਰਟੀ ਨਹੀਂ ਡਿਸਾਈਡ ਕਰ ਰਹੇ ਤੁਸੀਂ? ਇਹਦਾ ਜਵਾਬ ਸੋਨੂ ਸੂਦ ਜੀ ਕੀ ਦੇ ਰਹੇ ਨੇ ਉਹ ਸਾਰਾ ਤੁਸੀਂ ਸੁਣਨਾ। ਉਹਨਾਂ ਦੀ ਸਿਸਟਰ ਮਾਲਵਿਕਾ ਸੂਦ ਜੀ ਦੇ ਨਾਲ ਵੀ ਅਸੀਂ ਐਕਸਕਲੂਸਿਵ ਇੰਟਰਵਿਊ ਕੀਤਾ ਹੈ। ਮੋਗੇ ਤੋਂ ਕਿਉਂ ਇਲੈਕਸ਼ਨ ਲੜ ਰਹੇ ਨੇ, ਕੀ ਉਹਨਾਂ ਦੀ ਕੋਈ ਕਾਰਵਾਈ ਹੈ, ਉਹਨਾਂ ਦੇ ਪਰਿਵਾਰ ਬਾਰੇ ਵੀ ਗੱਲਬਾਤ ਕੀਤੀ ਹੈ। ਸੋ ਸਾਰਾ ਐਕਸਕਲੂਸਿਵ ਇੰਟਰਵਿਊ ਮਾਲਵਿਕਾ ਸੂਦ ਜੀ ਔਰ ਸੋਨੂ ਸੂਦ ਜੀ ਦਾ ਤੁਸੀਂ ਸੁਣੋਗੇ ਹੁਣੇ ਰੇਡੀਓ ਵਾਇਸ ਤੇ, ਔਰ ਚੈਨਲ ਵਾਇਸ ਦੇ ਉੱਤੇ ਵੀ ਇਹ ਬ੍ਰੌਡਕਾਸਟ ਕੀਤਾ ਜਾਏਗਾ। ਅਗਲੀ ਕਾਲਰ ਵੱਧਦੇ ਹਾਂ ਜੀ, ਵਿਰਕ ਸਾਹਿਬ ਤੁਸੀਂ ਆਉਂਦੇ ਰਹੋ। ਹਾਂਜੀ ਵਿਰਕ ਸਾਹਿਬ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਯੋਧਵੀਰ ਜੀ, ਮੇਰੇ ਵੱਲੋਂ ਵਿਨੇ ਜੀ ਨੂੰ ਵੀ ਸਤਿ ਸ਼੍ਰੀ ਅਕਾਲ, ਤੇ ਬਾਈ ਮੀਡੀਆ ਫੈਮਿਲੀ ਤੇ ਨਾਰੀ ਸ਼ਕਤੀ ਨੂੰ ਯੈਸ ਵੀ ਸਪੋਰਟ।
ਯੈਸ ਵੀ ਸਪੋਰਟ। ਵਿਰਕ ਸਾਹਿਬ, ਕਪੂਰਥਲੇ ਦੇ ਵਿੱਚ ਤੇ ਇਹ ਜਿਹੜੇ ਧਰਮ ਦੇ ਠੇਕੇਦਾਰ ਸੀਗੇ, ਉਹਨਾਂ ਨੇ ਚਾਕੇ ਨੂੰ ਅੰਦਰ ਦੇ ਦਿੱਤਾ ਹੈ 55 ਸਾਲ ਦੇ ਹੈੱਡ ਗ੍ਰੰਥੀ ਅਮਰਜੀਤ ਸਿੰਘ ਨੂੰ। ਇਹ ਔਰ ਕੋਈ ਬੇਅਦਬੀ ਦਾ ਕੇਸ ਉੱਥੇ ਬਣਿਆ ਹੀ ਨਹੀਂ, ਇਹਨਾਂ ਨੇ ਚਾਕੇ ਬੰਦਾ ਮਾਰ ਦਿੱਤਾ, ਸਵੇਰੇ ਬੰਦਾ ਫੜਿਆ ਸੀਗਾ, ਦੁਪਹਿਰ ਤੱਕ ਉਹਨੂੰ ਮਾਰ ਦਿੱਤਾ ਇਹਨਾਂ ਨੇ ਮਿਲ ਕੇ। SGPC ਦੇ ਪ੍ਰਧਾਨ ਸਾਹਿਬ ਨੂੰ ਵੀ ਚੰਨੀ ਸਾਹਿਬ ਕਹਿੰਦੇ ਨੇ ਕਿ ਕੇਜਰੀਵਾਲ ਡਰਪੋਕ ਹੈ, ਕੇਜਰੀਵਾਲ ਨੂੰ ਤਾਂ ਇੱਕ ਦਬਕਾ ਮਾਰਿਆ ਸੀ ਮਜੀਠੀਆ ਨੇ ਤੇ ਮਾਫੀ ਮੰਗ ਲਈ ਨੇ, ਪਰ ਚੰਨੀ ਸਾਹਿਬ ਵੀ SGP ਤੋਂ ਡਰਦੇ ਨੇ ਕਿ ਜਾਂ SGPC ਨੂੰ ਪੁੱਛਣਗੇ ਕਿ ਗੋਲਡਨ ਟੈਂਪਲ ਦਰਬਾਰ ਸਾਹਿਬ ਦੇ ਵਿੱਚ ਇੱਕ ਬੰਦਾ ਆਉਂਦਾ ਹੈ, SGPC ਦਾ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਕੀ ਹੈ ਕਿ ਬੰਦਾ ਚੱਕੋ ਤੇ ਮਾਰ ਦਿਓ, ਉੱਥੇ ਦਰਬਾਰ ਸਾਹਿਬ ਦੀ ਪਵਿੱਤਰ ਹਦੂਦ ਦੇ ਵਿੱਚ ਬੰਦਾ ਚੱਕੋ ਮਾਰ ਦਿਓ, ਇਹ ਕਿਹੜੇ ਡਾਕੂਮੈਂਟ 'ਚ ਲਿਖਿਆ ਹੋਇਆ? ਕੋਈ ਇੱਦਾਂ ਕੋਈ ਸਿਸਟਮ ਹੈ ਜਾਂ ਬੰਦੇ ਨੂੰ ਫੜ ਕੇ ਵੀ ਭਾਈ ਸਾਹਿਬ ਤੁਸੀਂ ਬੇਅਦਬੀ ਕੀਤੀ ਹੈ, ਪੁਲਿਸ ਤੋਂ ਇਨਵੈਸਟੀਗੇਸ਼ਨ ਕਰਵਾਓ ਸਾਰੀ, ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੋ, ਪਤਾ ਲੱਗੇ ਕਿ ਇਹਦੇ ਪਿੱਛੇ ਕਿਹਦੀ ਸਾਜਿਸ਼ ਹੈ, ਜਾਂ ਕੋਈ SGPC ਦੇ ਕੋਈ ਪ੍ਰੋਟੋਕਾਲ 'ਚ ਲਿਖਿਆ ਹੋਇਆ, ਕੋਈ ਬੀਬੀ ਜਗੀਰ ਕੌਰ ਜੀ ਨੇ ਲਿਖਿਆ ਜਾਂ ਕਿਹਨੇ ਲਿਖਿਆ, ਇਹ ਪਤਾ ਤਾਂ ਲੱਗੇ ਨਾ ਵੀ ਇਹ SGPC ਦੇ ਪ੍ਰੋਟੋਕਾਲ 'ਚ ਲਿਖਿਆ ਵੀ ਬੰਦਾ ਫੜੋ ਤੇ ਮਾਰ ਦਿਓ। ਹਾਂਜੀ ਵਿਰਕ ਸਾਹਿਬ, ਕੀ ਕਹੋਗੇ ਇਸ ਤੇ?
ਦੇਖੋ ਵੀ ਜਦਵੀਰ ਜੀ, ਹਰਿਮੰਦਰ ਸਾਹਿਬ ਦੀ ਪਵਿੱਤਰਤਾ ਦਾ ਚੰਨੀ ਸਾਹਿਬ ਨੂੰ ਖਿਆਲ ਰੱਖਣਾ ਪੈਣਾ ਹੀ ਹੈ, ਜੇ ਉਸ ਪਾਸੇ ਇਹ ਰੁੱਖ ਕਰਨਗੇ ਤਾਂ ਫਿਰ ਇਹ ਵੀ ਪਵਿੱਤਰਤਾ ਭੰਗ ਕਰਨਗੇ, ਇਹਦੇ ਬੜੀ ਟੇਢੀ ਖੀਰ ਹੈ ਚੰਨੀ ਸਾਹਿਬ ਵਾਸਤੇ, ਤੇ ਚੰਨੀ ਸਾਹਿਬ ਇਸ ਪਾਸੇ ਮੂੰਹ ਨਹੀਂ ਕਰਨਗੇ। ਛੋਟੀਆਂ ਮੋਟੀਆਂ ਜਿਹੜੀਆਂ ਮਛਲੀਆਂ ਨੇ ਉਹਨਾਂ ਨੂੰ ਜ਼ਰੂਰ ਹੱਥ ਪਾਉਣਗੇ, ਤੇ ਨਾ ਹੀ ਜਦੋਂ ਖਾਲਸੇ ਸਾਹਿਬ ਜੰਗ ਸਿੰਘ ਜੀ ਦਾ ਮਰਡਰ ਕੀਤਾ ਗਿਆ ਸੀ, ਉਦੋਂ ਕਿਹੜਾ ਕਿਸੇ ਨੇ ਖਿਆਲ ਕੀਤਾ ਸੀ, ਨਾ ਉਹਦੇ ਤੇ ਸੈਂਟਰ ਗੌਰਮੈਂਟ ਨੇ ਕਿਹੜਾ ਹੱਥ ਪਾਇਆ ਉਹਨਾਂ ਲੋਕਾਂ ਨੂੰ, ਕਿਹੜਾ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਉਸ ਨਿਹੰਗ ਸਿੰਘ ਨੂੰ ਉੱਥੇ ਭੇਜਿਆ ਸੀ ਵੀ ਤੂੰ ਜਾ ਕੇ ਮਰਡਰ ਕਰ, ਉਹਨਾਂ ਲੋਕਾਂ ਨੂੰ ਅਰੈਸਟ ਕੀਤਾ, ਉਹਨਾਂ ਤੇ ਕੇਸ ਬਣਾਏ, ਉਹ ਵੱਡੀਆਂ ਮਛਲੀਆਂ ਨੂੰ ਕੋਈ ਹੱਥ ਨਹੀਂ ਪਾਉਂਦਾ।
ਸਵਾਲ ਤੁਹਾਡਾ ਬਿਲਕੁਲ ਠੀਕ ਹੈ ਜੀ। ਦੇਖੋ ਗੱਲ ਇਹ ਹੈ ਕਿ ਉਹ ਅਗਲੇ ਦਿਨ ਪਤਾ ਲੱਗਾ ਜੀ ਜਿਹਨੂੰ ਤੁਸੀਂ ਸਿੱਖ ਕੌਮ ਦਾ ਸਭ ਤੋਂ ਵੱਡਾ ਹੀਰੋ ਜਰਨੈਲ ਯੋਧਾ ਦੱਸਣ ਲੱਗੇ ਹੋ, ਉਹ ਯੋਧਾ ਬੈਠਾ ਉੱਥੇ ਰੋਟੀ ਖਾ ਰਿਹਾ ਹੈਗਾ ਬੀਜੇਪੀ ਦੇ ਮਿਨਿਸਟਰ ਦੇ ਨਾਲ, ਨਾਲ ਬੈਠਾ ਪਿੰਕੀ, ਉਹ ਪਿੰਕੀ ਨੇ ਇੰਟਰਵਿਊ ਦੇ ਦਿੱਤਾ, ਕਹਿੰਦਾ ਜੀ ਮੈਂ ਜਾ ਰਿਹਾ ਸੀਗਾ ਗੱਡੀ 'ਚ, ਇਹ ਨਿਹੰਗ ਸਿੰਘ ਮੈਨੂੰ ਰਾਹ 'ਚ ਮਿਲ ਗਏ ਟੱਕਰ ਗਏ, ਮੈਂ ਕਹਿੰਦੇ ਕਿੱਥੇ ਚੱਲੇ ਹੋ, ਮੈਂ ਕਿਹਾ ਜੀ ਉੱਥੇ ਆਪਣੇ ਜੂਨੀਅਰ ਐਗਰੀਕਲਚਰ ਮਿਨਿਸਟਰ ਦੇ ਘਰ ਚੱਲਣਾ, ਇਹ ਕਹਿੰਦੇ ਮੈਂ ਕਿਹਾ ਚੱਲਣਾ ਪਿੰਕੀ ਕੈਟ, ਕਹਿੰਦਾ ਹਾਂਜੀ ਹਾਂਜੀ ਅਸੀਂ ਵੀ ਚੱਲਣਾ, ਨਾਲ ਬਿਠਾਇਆ ਕਹਿੰਦਾ ਮੈਂ ਇਹਨੂੰ ਐਗਰੀਕਲਚਰ ਮਿਨਿਸਟਰ ਦੇ ਘਰ ਲੈ ਗਿਆ ਜਾ ਕੇ ਰੋਟੀ ਖਾਧੀ, ਜਿਹਨਾਂ ਨੂੰ ਰਾਤੋ ਰਾਤ ਹੀਰੋ ਬਣਾ ਦਿੰਦੇ ਆ ਥੋੜਾ ਜਿਹਾ ਤੇ ਵਿਰਕ ਸਾਹਿਬ ਸੋਚਣਾ ਪਏਗਾ ਵੀ ਇਹ ਕਿੱਦਾਂ ਰਾਤੋ ਰਾਤ ਹੀਰੋ ਬਣਾ ਦਿੰਦੇ ਆ ਇਹ ਹੁਣ ਇਹ ਕੀ ਚੱਲ ਰਿਹਾ। ਹਾਂਜੀ ਕਮਲਜੀਤ ਮਿਨਹਾਸ ਸਾਹਿਬ ਤੁਸੀਂ ਆਉਂਦੇ ਰਹੋ, ਮਿਨਹਾਸ ਸਾਹਿਬ ਗੋ ਹੈਡ ਨੈਕਸਟ ਕਾਲ। ਮਿਨਹਾਸ ਸਾਹਿਬ ਸਮੇਂ ਬੜਾ ਘੱਟ ਹੈ, ਕਾਲਰਸ ਬੜੇ ਇੰਤਜ਼ਾਰ ਕਰ ਰਹੇ ਨੇ। ਹੈਲੋ ਮਿਨਹਾਸ ਸਾਹਿਬ ਤੁਸੀਂ ਆਉਂਦੇ ਰਹੋ, ਗੋ ਹੈਡ ਫੋਨ ਤੁਸੀਂ ਅਨਮਿਊਟ ਕੁਛ ਨਹੀਂ ਕਰ ਲਓ, ਅਗਲੀ ਕਾਲ ਵੱਲ ਜਾਣਾ ਪਏਗਾ।
ਹਾਂਜੀ ਤੇ ਮੇਰੀ ਗੱਲ ਇਹ ਸੀਗੀ ਸਰ ਬਈ ਦੇਖੋ ਉਹ ਜਿਹੜਾ ਬੰਦਾ ਫੜਿਆ ਗਿਆ ਸੀ ਉੱਥੇ ਉਹਨੂੰ ਵੀ ਇਹਨਾਂ ਨੇ ਮਤਲਬ ਦੇ ਨਾਲ ਮਾਰਿਆ, ਕੋਈ ਅਥਾਰਟੀ ਨਹੀਂ ਹੈਗੀ ਕੋਈ ਕਿਸੇ ਨੂੰ ਮਾਰਨ, ਉਹਨੇ ਕਾਨੂੰਨ ਬਣਿਆ ਚਾਹੇ ਉਹ ਇੰਡੀਆ ਵਿੱਚ ਹੈਗਾ ਚਾਹੇ ਨਹੀਂ ਹੈਗਾ ਸਿੰਘੂ ਬਾਰਡਰ ਤੇ ਵੀ। ਇਹ ਉਹ ਤੋਂ ਬਾਅਦ ਦੇ ਵਿੱਚ ਫਿਰ ਉਹ ਤੁਸੀਂ ਆਪਣੇ ਜਿਹੜਾ ਕਪੂਰਥਲੇ ਹੋਇਆ ਉਹਦੇ ਵਿੱਚ ਵੀ ਦੇਖ ਲਓ ਬੰਦਾ ਉਹ ਸਹੀ ਕੀਤਾ ਉਹਨਾਂ ਨੇ, ਪਰ ਚੀਜ਼ ਇਹ ਹੈ ਵੀ ਸਾਨੂੰ ਬਹੁਤ ਚੀਜ਼ਾਂ ਜਿਹੜੀਆਂ ਨਾ ਅਸੀਂ ਬਗੈਰ ਮਤਲਬ ਤੋਂ ਇਹ ਸੋਧਾ ਲਾ ਤਾ, ਅਸੀਂ ਉਹਨੂੰ ਜੋ ਸਾਡਾ ਜਰਨੈਲ ਸੀ ਉਹ ਪੇਕੀ ਦਾ ਕੀ ਰੋਲ ਸੀਗਾ ਜਦੋਂ ਪੰਜਾਬ ਨੂੰ ਚੱਲ ਰਿਹਾ ਸੀ, ਕੈਟ ਸੀਗਾ ਉਹ ਬੰਦਾ, ਠੀਕ ਹੈ ਜੀ ਪੁਲਿਸ ਦਾ ਇਸ ਬੰਦੇ ਨਿਰਦੋਸ਼ ਬੰਦੇ ਮਾਰੇ ਨੇ ਉਹ, ਮਤਲਬ ਉਹ ਬੰਦਾ ਰਾਹ ਜੋ ਫੜਿਆ ਆਉਂਦਾ ਵੀ ਚੱਲੀਏ ਗੁਰਦੁਆਰੇ ਜਾ ਰਹੇ ਆ, ਉਹ ਹੋਮ ਆਪਣੇ ਖੇਤੀਬਾੜੀ ਮੰਤਰੀ ਆ ਉਹਨੂੰ ਕੋਲ ਹਰ ਬੰਦਾ ਮਿਲ ਜਾਂਦਾ ਜਾ ਕੇ, ਇਹਦਾ ਮਤਲਬ ਪਹਿਲਾਂ ਸੈਟਿੰਗ ਸੀਗੀ ਇਹਨਾਂ ਦੀ ਚਾਚੇ ਨੂੰ ਮੈਂ ਨਾਲ ਲੈ ਜਾਂਦਾ ਹਨਾ, ਉਦਿਆਂ ਥੋੜੀ ਬਿਠਾ ਲੈ ਗਏ ਨੇ ਉਹਨੂੰ, ਠੀਕ ਹੈ ਸਰ। ਤੇ ਦੂਜੀ ਜਿਹੜੀ ਬ੍ਰਹਮਪੁਰਾ ਸਾਹਿਬ, ਮੈਂ ਬਿਰਕ ਸਾਹਿਬ ਨਾਲ ਰਾਤੀ ਵੀ ਗੱਲ ਹੋਈ ਸੀ, ਬ੍ਰਹਮਪੁਰਾ ਸਾਹਿਬ ਜਿਹੜੇ ਅਕਾਲੀ ਦਲ ਚ ਮੁੜ ਕੇ ਸ਼ਾਮਲ ਹੋ ਗਏ ਨੇ, ਮਤਲਬ ਮੈਂ ਕਹਾਂਗਾ ਸ਼ਰਮ ਆਉਣੀ ਚਾਹੀਦੀ ਆ, ਅਸੀਂ ਕਹਿੰਦੇ ਅਸੀਂ ਟਕਸਾਲੀ ਆਗੂ ਆ ਤੇ ਸਿੱਖ ਕੌਮ ਕੀ ਸੀਗੀ ਤੇ ਸਿੱਖ ਕੌਮ ਦਾ ਕੀ ਕਿਰਦਾਰ ਸੀਗਾ, ਮਤਲਬ ਇਹ ਸਾਰਾ ਕੁਛ ਇਹਨਾਂ ਨੇ ਮਿੱਟੀ ਦੇ ਵਿੱਚ ਰਲਾ ਦਿੱਤਾ। ਅਗਰ ਇਹ ਬੰਦੇ ਸਹੀ ਹੁੰਦੇ ਜਿਹੜੇ ਸਿਆਣੇ ਜਿੰਨੇ ਵੀ ਸਾਡੇ ਲੀਡਰ ਸੀਗੇ ਪ੍ਰਕਾਸ਼ ਸਿੰਘ ਬਾਦਲ ਐਂਡ ਕੰਪਨੀ ਦੇ, ਅਗਰ ਇਹ ਸਹੀ ਹੁੰਦੇ ਤੇ ਅੱਜ ਨੂੰ ਪੰਜਾਬ ਦੇ ਹਾਲਾਤ ਆਹ ਨਾ ਹੁੰਦੇ, ਅੱਜ ਸਾਨੂੰ ਹੋਰ ਪਾਰਟੀਆਂ ਨਾ ਬਣਾਉਣੀਆਂ ਪੈਂਦੀਆਂ, ਜਾ ਕੇ ਅਸੀਂ ਹੁਣ ਰੋਜ਼ ਕਹਿੰਦੇ ਜੀ ਕੇਜਰੀਵਾਲ ਦੀ, ਹੁਣ ਕੇਜਰੀਵਾਲ ਦੀ ਮਾਫੀ ਦੀ ਗੱਲ ਕਰਦੇ ਹੋ ਆਪਾਂ, ਕੇਜਰੀਵਾਲ ਨੇ ਮਾਫੀ ਕਿਉਂ ਮੰਗੀ? ਉਹ ਭਾਈ ਹਰ ਮਹੀਨੇ ਉੱਥੇ ਉਹਨੂੰ ਸੱਦਣਾ ਆਉਣਾ 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 ਪੈਂਦਾ, ਉਹ ਕਹਿੰਦਾ ਭਾਈ ਚੁੱਕ ਸਾਡੀ ਗੌਰਮੈਂਟ ਬਣੀ ਨਹੀਂ ਆ, ਨਿਕਲਣਾ ਲਗਾਉਣਾ ਕੁਛ ਨਹੀਂ ਇਹਦੇ ਚੋਂ, ਚੁੱਪ ਕਰਕੇ ਮਾਫੀ ਮੰਗੋ। ਇੱਕ ਸਿਆਣੇ ਬੰਦੇ ਦੀ ਗੱਲ ਹੋਵੇ, ਦਿੱਲੀ 'ਚ ਮੈਂ ਆਪਣਾ ਕੰਮ ਕਰਾਂ, ਜਦੋਂ ਪਾਵਰ ਆਊਗੀ ਤਾਂ ਮੈਂ ਦੇਖ ਲਾਂਗੇ, ਔਰ ਦੇਖਾਂਗੇ ਗੌਰਮੈਂਟ ਬਣ ਰਹੀ ਆ ਆਮ ਆਦਮੀ ਪਾਰਟੀ ਦੇ ਵਿੱਚ, ਤਾਂ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਸਰ, ਤੁਹਾਨੂੰ ਅੱਜ ਦੱਸ ਰਿਹਾ ਮੈਂ ਵੀ, ਗੌਰਮੈਂਟ ਬਣੇਗੀ ਪੰਜਾਬ ਵਿੱਚ ਆਮ ਆਦਮੀ ਸਾਰੇ ਤੁਰਨਾਗੇ ਆਪਾਂ, ਤੋਂ ਸੋਰੀ ਤੁਸੀਂ ਦੈਨ ਮਤਲਬ ਸਾਰਾ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ,
ਕਾਨੂੰਨੀ ਕਾਰਵਾਈ ਕਰੋ ਆਪਾਂ ਆਪਾਂ ਦੇਖੋ ਜਦੋਂ ਅਸੀਂ। ਹਾਂ ਕਮਲਜੀਤ ਮਿਨਹਾਸ ਸਾਹਿਬ ਦੇਖੋ ਸਰਕਾਰ ਤੇ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਵੀ ਕੇਜਰੀਵਾਲ ਸਾਹਿਬ ਦੀ ਬਣ ਰਹੀ, ਚਲੋ ਉਹ ਤੇ ਅਸੀਂ ਨਹੀਂ ਕਹਿ ਸਕਾਂਗੇ, ਵੀ ਵਿਲ ਨਾਟ ਬਲਰ ਦਾ ਲਾਈਨ, ਮੀਡੀਆ 'ਚ ਰਹਿੰਦੇ ਆ ਤੇ ਸਰਕਾਰ ਕੇ ਉਹ ਲੋਕਾਂ ਨੇ ਫੈਸਲਾ ਕਰਨਾ, ਤੁਸੀਂ ਕਹਿ ਸਕਦੇ ਹੋ ਕਿ ਕੇਜਰੀਵਾਲ। ਹਾਂ ਇੱਕ ਮੇਰੀ ਹੰਬਲ ਬਹੁਤ ਹੰਬਲ ਰਿਕੁਐਸਟ ਹੋਏਗੀ ਕਿ ਜਦੋਂ ਅਸੀਂ ਕਹਿੰਦੇ ਨਾ ਵੀ ਸੋਧਾ ਲਾਉਣ ਵਾਲਿਆਂ ਨੂੰ ਅਸੀਂ ਗਲਤ ਕਹਿੰਦੇ ਹਾਂ, ਇਹ ਸਾਰੇ ਸੈਲਫ ਸਟਾਈਲ ਤਾਲਿਬਾਨ ਬਣ ਕੇ ਘੁੰਮ ਰਹੇ ਨੇ, ਤੇ ਅਸੀਂ ਵੀ ਲੈਂਗੁਏਜ ਤੁਰਨਾਗੇ ਨਹੀਂ। ਆਹ ਤੁਸੀਂ ਬਿਲਕੁਲ ਸਹੀ ਵਰਡ ਯੂਜ਼ ਕਰ ਲਿਆ ਮਿਨਹਾਸ ਸਾਹਿਬ ਕਿ ਵੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਉਹ ਪਹਿਲਾਂ ਵੀ ਦੇਖੋ ਕੇਜਰੀਵਾਲ ਸਾਹਿਬ ਨੂੰ ਨਾ ਮਾਫੀ ਇਸ ਲਈ ਮੰਗਣੀ ਪੈ ਗਈ ਕਿਉਂਕਿ ਨਾ ਕੇਜਰੀਵਾਲ ਸਾਹਿਬ ਵੀ ਬਿਆਨ ਦੇਣ ਲੱਗੇ ਸੋਚਦੇ ਨਹੀਂ ਆ, ਮੈਂ ਇਹਨੂੰ ਚੱਕ ਕੇ ਅੰਦਰ ਦੇ ਦਿਆਂਗਾ, ਉਹਨੂੰ ਚੱਕ ਕੇ ਅੰਦਰ ਦੇ ਦਿਆਂਗਾ, ਉਹ ਇੱਦਾਂ ਕਿ ਚੀਫ, ਦਿਸ ਇਜ਼ ਨੋਟ ਵਟ ਚੀਫ ਮਿਨਿਸਟਰ ਜੋਬ ਨਹੀਂ ਹੈ। ਕਦੇ ਡਾਕਟਰ ਮਨਮੋਹਨ ਸਿੰਘ ਨੂੰ ਸੁਣਿਆ ਕਿ ਮੈਂ ਕਰੁਣਾਨਿਧੀ ਨੂੰ ਚੱਕ ਕੇ ਅੰਦਰ ਦੇ ਦਿਆਂਗਾ, ਕਨੀ ਮੋਦੀ ਨੂੰ ਚੱਕ ਕੇ ਅੰਦਰ ਦੇ ਦਿਆਂਗਾ, ਇਹ ਰਜ਼ਾ ਨੂੰ ਚੱਕ ਕੇ ਅੰਦਰ ਦੇ ਦਿਆਂਗਾ? ਨਹੀਂ, ਇਹ ਡਾਕਟਰ ਮਨਮੋਹਨ ਸਿੰਘ ਜੀ ਐਸੇ ਬਿਆਨ ਨਹੀਂ ਸੀ ਦਿੰਦੇ, ਇਹ ਇਸੇ ਤਰ੍ਹਾਂ। ਹਾਂ ਕੇਜਰੀਵਾਲ ਸਾਹਿਬ ਬਹੁਤ ਪੜ੍ਹੇ ਲਿਖੇ ਨੇ, ਅਸੀਂ ਬੜੀ ਉਹਨਾਂ ਦੀ ਇੱਜ਼ਤ ਕਰਦੇ ਹਾਂ, ਰਿਸਪੈਕਟ ਕਰਦੇ, ਉਹਨਾਂ ਨੂੰ ਕਹੋ ਜੀ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਮੈਂ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਕਰਾਂਗਾ, ਠੀਕ ਹੈ ਜੀ? ਇਹ ਇਸ ਤਰ੍ਹਾਂ
ਕਰਾਂਗਾ। ਹਾਂਜੀ ਤੇ ਉਹਦੇ ਵਿੱਚ ਸਾਰੀ ਸਾਰੀ ਇੱਕ ਸ਼ਗਰ ਤੁਹਾਡਾ ਮੈਂ ਹੋਰ ਲਵਾਂਗਾ। ਹੁਣ ਇਹਦੇ ਵਿੱਚ ਦੇਖੋ ਨਾ, ਸਾਨੂੰ ਸਮਝਣਾ ਚਾਹੀਦਾ, ਠੀਕ ਹੈ ਅਸੀਂ ਪੰਥਕ ਅਕਾਲੀ ਸੀਗੇ, ਅਸੀਂ ਪੰਥ ਨੂੰ ਵੋਟਾਂ ਪਾਈਆਂ, ਪੰਥ ਆਪਣੀ ਜਗ੍ਹਾ ਹੈ। ਅੱਜ ਜਿਹੜੇ ਪੰਜਾਬ ਦੇ ਲੋਕਾਂ ਦੇ ਹਾਲਾਤ ਨੇ, ਅੱਜ ਸਾਡੀ ਜ਼ਮੀਰ ਕੀ ਕਹਿੰਦੀ ਆ, ਸਾਡਾ ਧਰਮ ਕੀ ਕਹਿੰਦਾ, ਚਲੋ ਧਰਮ ਤੇ ਰਾਜਨੀਤੀ ਪਾਸੇ ਅਲੱਗ ਅਲੱਗ ਚੀਜ਼ਾਂ ਨੇ, ਇਹਨਾਂ ਨੂੰ ਇਕੱਠਿਆ ਨਹੀਂ ਕਰਨਾ ਚਾਹੀਦਾ, ਸਾਰਾ ਰਲਗੜ ਕੀਤਾ ਪਿਆ ਇੰਡੀਆ ਦੇ ਵਿੱਚ, ਚਾਹੇ ਉਹ ਬੀਜੇਪੀ ਵਾਲੇ ਨੇ ਚਾਹੇ ਕਾਂਗਰਸ ਵਾਲੇ ਅਲੱਗ, ਉਹ ਦਲਿਤ ਪੱਤਾ ਖੇਡੀ ਜਾਂਦੇ ਨੇ ਤੇ ਅਕਾਲੀ ਜਿਹੜੇ ਨੇ ਉਹ ਆਪਣੇ ਪੰਥ ਦਾ ਮੁੱਦਾ ਲਾ ਕੇ ਬੈਠੇ ਨੇ, ਪਰ ਪੰਥ ਦਾ ਕੋਈ ਬਣਿਆ ਨਹੀਂ ਅੱਜ ਤੱਕ ਸਰ। ਤੁਸੀਂ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦੀ ਗੱਲ ਦੇਖ ਲਓ, ਜੇਬ ਚੋਂ ਨਿਕਲਦਾ ਪ੍ਰਕਾਸ਼ ਸਿੰਘ ਬਾਦਲ ਦੀ ਤੋਂ, ਚਲੋ ਪਰਚੀ ਕੱਢ ਕੇ ਇਹਨੂੰ ਬਣਾ ਦਿਓ, ਫਿਰ ਵੋਟਾਂ ਪਾਉਣ ਦਾ ਕੀ ਫਾਇਦਾ? ਜੇ ਸਾਡੀ ਕੀ ਇੱਜ਼ਤ ਹੈ? ਅੱਜ ਤੁਸੀਂ ਮੈਨੂੰ ਸਾਡੇ ਮਤਲਬ ਤੁਸੀਂ ਕਿਸੇ ਦਿਨ ਭਾਵੇਂ ਇਹ ਟਾਕ ਸ਼ੋਅ ਲੈ ਕੇ ਦੇਖ ਲਓ, ਲੋਕਾਂ ਦੇ ਵਿਊ ਚ ਲੈ ਕੇ ਦੇਖ ਲਓ ਸਰ, ਤੇ ਅਕਾਲ ਤਖ਼ਤ ਸਾਹਿਬ ਦੀ ਸਾਡੇ ਮਨ ਦੇ ਵਿੱਚ ਕੀ ਇੱਜ਼ਤ ਹੈ? ਮੇਰੇ ਤੇ ਨਹੀਂ ਹੈਗੀ। ਹੁਣ ਤੋਂ ਲੱਗੇ ਅਕਾਲ ਤਖ਼ਤ ਉਹ ਜਗ੍ਹਾ ਬਾਕੀ ਵਾਲੇ ਤੁਸੀਂ ਬੰਦੇ ਵੜ ਦਿੰਦੇ ਆ, ਕੁਛ ਹੁੰਦਾ ਤੁਹਾਡਾ ਬੰਦਾ ਕਰੇ ਤੇ ਉਹਦੇ ਤੁਸੀਂ ਚਾਰ ਨੇ ਜੋੜਿਆਂ ਦੀ ਮਿੱਟੀ ਸਾਫ਼ ਕਰਾ ਕੇ ਫੋਟੋਆਂ ਖਿਚਾ ਕੇ ਤੇ ਮੁੜ ਕੇ ਲੈ ਆਓ ਜੀ, ਮੁੜ ਕੇ ਠੀਕ ਆ ਜੀ, ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ, ਕਾਨੂੰਨ ਸਭ ਦੇ ਬਰਾਬਰ ਹੋਣਾ ਚਾਹੀਦਾ ਸਰ। ਥੈਂਕ ਯੂ
ਮਿਨਾਲ ਸਾਹਿਬ, ਤੁਹਾਡੇ ਵਿਚਾਰ ਆ ਗਏ ਨੇ। ਜਸਵੀਰ ਜੀ ਤੁਹਾਡੀ ਕਾਲ ਅਗਲੀ ਹੈ, ਮੈਂ ਕੁਇਕਲੀ ਬਸ ਇੰਨੀ ਗੱਲ ਜ਼ਰੂਰ ਕਹਿ ਦਵਾਂ, ਦੇਖੋ ਬੜੇ ਸਾਰੇ ਲੋਕ ਇਹ ਗੱਲ ਕਹਿੰਦੇ ਨੇ, ਤੁਸੀਂ ਵੀ ਕਹਿਤਾ ਵੀ ਤੁਹਾਡੇ ਮਨ 'ਚ ਤੁਸੀਂ ਅਕਾਲ ਤਖ਼ਤ ਸਾਹਿਬ ਦੀ ਰਿਸਪੈਕਟ ਨਹੀਂ ਕਰਦੇ। ਦੇਖੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਿਸਪੈਕਟ ਆਪਣੀ ਜਗ੍ਹਾ, ਜਥੇਦਾਰ ਲਿਫਾਫੇ 'ਚੋਂ ਨਿਕਲਦੇ ਨਹੀਂ ਨਿਕਲਦੇ ਉਹਦੇ 'ਤੇ ਡਿਸਕਸ਼ਨ ਡਿਬੇਟ ਹੋ ਸਕਦੀ, ਉਹ ਤਾਂ ਜਥੇਦਾਰ ਸਾਹਿਬ ਦੀ ਗਲਤੀ ਹੈ, ਜਾਂ ਸਾਡੇ ਤੁਸੀਂ ਜਿਹੜਾ ਸਵਾਲ ਤੁਸੀਂ ਖੜਾ ਕਰ ਸਕਦੇ ਹੋ ਵੀ ਸਾਡੇ ਸਿੱਖ ਪੰਥ ਦੇ ਵਿੱਚ ਕਰ ਕੀ ਰਹੇ ਹਾਂ ਅਸੀਂ ਲੋਕ ਉਹਦੇ 'ਤੇ ਕਿੰਤੂ ਪਰੰਤੂ ਕਰ ਸਕਦੇ ਹਾਂ ਵੀ ਜਿਹੜੀਆਂ ਮਰਿਆਦਾਵਾਂ ਨੇ ਜੋ ਸਾਨੂੰ ਗੁਰੂ ਸਾਹਿਬਾਨ ਨੇ ਚੀਜ਼ਾਂ ਸਿਖਾਈਆਂ ਸੀਗੀਆਂ ਕੀ ਅਸੀਂ ਉਹ ਕਰ ਰਹੇ ਹਾਂ ਨਹੀਂ ਕਰ ਰਹੇ। ਲੇਕਿਨ ਜਿਹੜੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਉਹ ਆਪਣੀ ਜਗ੍ਹਾ ਬਰਕਰਾਰ ਹੈ। ਹੁਣ ਗਲਤ ਲੋਕ ਜੇ ਕਾਬਜ ਹੋ ਗਏ ਨੇ ਉਹ ਗਲਤ ਲੋਕਾਂ ਦੀ ਗਲਤੀ ਹੈ ਜਾਂ ਉਸ ਤੋਂ ਵੀ ਵੱਡੀ ਗਲਤੀ ਮੈਂ ਆਪਣੀ ਮੰਨਦਾ, ਸਾਡੇ ਆਪ ਲੋਕਾਂ ਦੀ ਗਲਤੀ ਹੈ, ਲੀਡਰ ਤਾਂ ਗਲਤ ਬਾਅਦ 'ਚ ਹੈਗੇ ਨੇ। ਕੀ ਕਿਸੇ ਵੀ ਸਾਡੇ ਲੀਡਰ ਨੇ, ਸਾਡੇ ਕਿਸੇ ਵੀ ਲੀਡਰ 'ਚ ਇੰਨੀ ਜ਼ਰੂਰਤ ਹੋਈ SGPC ਨੂੰ ਪੁੱਛਣ ਦੀ ਵੀ ਤੁਹਾਡਾ ਪ੍ਰੋਟੋਕਾਲ ਕੀ ਹੈ? ਤੁਸੀਂ ਪੁੱਛੋ ਇਹਨਾਂ ਨੂੰ, ਜਿੱਦਾਂ ਅੱਜ ਚਲੋ ਇਹਨਾਂ ਨੇ ਕਪੂਰਥਲੇ ਇੰਸੀਡੈਂਟ ਤਾਂ ਬੰਦਾ ਅੰਦਰ ਕਰਤਾ, ਇਹ ਮੈਂ ਸਹਿਮਤ ਹਾਂ ਇਸ ਗੱਲ ਦੇ ਨਾਲ ਵੀ 55 ਸਾਲ ਦਾ ਗ੍ਰੰਥੀ ਅਵਰਜੀਤ ਸਿੰਘ ਚੱਕ ਕੇ ਅੰਦਰ ਕੀਤਾ, ਬਹੁਤ ਵਧੀਆ ਕੀਤਾ, ਕੇਸ ਚਲਾਓ, ਹੁਣ ਇਹਨੂੰ ਪੁੱਛੋ ਵੀ ਭਾਈ ਸਾਹਿਬ ਤੁਹਾਨੂੰ ਕਿਹਨੇ ਅਥਾਰਟੀ ਦਿੱਤੀ ਤੁਸੀਂ ਬੰਦਾ ਚੱਕ ਕੇ ਮਾਰ ਦਿੱਤਾ? ਇਸੇ ਤਰ੍ਹਾਂ SGPC ਨੂੰ ਵੀ ਪੁੱਛੋ ਕਿ ਤੁਹਾਡਾ ਪ੍ਰੋਟੋਕਾਲ ਕੀ ਹੈ। ਠੀਕ ਹੈ, ਬੰਦਾ ਆਇਆ, ਉਹਨੇ ਬੇਅਦਬੀ ਕੀਤੀ, ਗਲਤ ਕੰਮ ਕੀਤਾ, ਤੁਸੀਂ ਪਕੜੋ ਉਹਨੂੰ, ਤੁਸੀਂ ਉਹਨੂੰ ਪਕੜੋ, ਪਕੜ ਕੇ ਉਹਨੂੰ ਪੁਲਿਸ ਨੂੰ ਕਹੋ ਜੀ ਇਨਵੈਸਟੀਗੇਸ਼ਨ ਕਰੋ, ਤੇ ਸਾਨੂੰ ਹਰ 24 ਘੰਟੇ 'ਚ ਪ੍ਰੈਸ ਕਾਨਫਰੰਸ ਕਰੇ SGPC ਕਿ ਜੀ ਬੰਦਾ ਪੂਰੀ ਟਰਾਂਸਪੇਰੈਂਸੀ ਲੈ ਕੇ ਆਏ ਵੀ ਬੰਦਾ ਕੌਣ ਹੈ। ਹਜੇ ਤੱਕ ਤਾਂ ਇਹ ਨਹੀਂ ਪਤਾ ਲੱਗਾ ਬੰਦਾ ਹੈ ਕੌਣ, ਉਹ SIT ਬਣਾਈ ਪੰਜਾਬ ਸਰਕਾਰ ਨੇ, ਇਹਨਾਂ ਨੂੰ ਇਹੀ ਨਹੀਂ ਪਤਾ ਲੱਗਾ ਵੀ ਬੰਦਾ ਕੌਣ ਹੈ। ਅੱਜ ਤੱਕ ਇਹ ਬੰਦੇ ਦਾ ਨਹੀਂ ਪਤਾ ਲੱਗਾ, ਇੱਕ ਬੰਦਾ ਸੀਗਾ ਉਹ ਬੰਦਾ ਚੱਕ ਕੇ ਮਾਰ ਦਿੱਤਾ। SGPC ਨੂੰ ਪੁੱਛੋ ਵੀ ਤੁਹਾਡਾ ਕੀ, ਵਟ ਇਜ਼ ਯੋਰ ਪ੍ਰੋਟੋਕਾਲ, ਵੀ ਬੰਦਾ ਕੋਈ ਵੀ ਬੇਅਦਬੀ ਕੱਲ ਨੂੰ ਕੋਈ ਵੀ ਕਰ ਸਕਦਾ ਹੈ, ਵੀ ਜੇ ਕੋਈ ਗਲਤ ਹਰਕਤ ਕਰਦਾ ਹੈ ਤਾਂ, ਔਰ ਕੀ ਤੁਹਾਡਾ ਕੋਈ ਪ੍ਰੋਟੋਕਾਲ ਹੈ? ਸਾਰੇ ਪੇਡ ਬੰਦੇ ਆ, ਜਿੰਨੇ SGPC ਬੰਦੇ ਆ ਵਿੱਚ ਹੀ ਸੈਕਟਰੀ ਤੋਂ ਲੈ ਕੇ ਜਿਹੜਾ ਫਾਈਨੈਂਸ ਫਾਨੂੰਸ ਦਾ ਵੀ ਇਹਨਾਂ ਦੇ ਕੰਮ ਕਰਦੇ ਆ, ਸਾਰੇ ਲੱਖਾਂ ਰੁਪਇਆ ਲੈਂਦੇ ਆ, ਤਾਂ ਪੇਡ ਬੰਦੇ ਕੋਈ ਵਲੰਟੀਅਰ ਤਾਂ ਹੈ ਨਹੀਂ ਇਹਨਾਂ 'ਚੋਂ। ਜੇ ਤੁਸੀਂ ਤਨਖਾਹ 'ਤੇ ਹੈਗੇ ਹੋ, ਤੁਹਾਨੂੰ ਤੁਸੀਂ ਮੁਲਾਜ਼ਮ ਹੋ, ਤਾਂ ਤੁਹਾਨੂੰ ਕੋਈ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਦਿੱਤਾ ਜਾਏਗਾ ਕਿ ਨਹੀਂ ਦਿੱਤਾ ਜਾਏਗਾ ਕਿ ਭਾਈ ਸਾਹਿਬ ਤੁਸੀਂ ਮੁਲਾਜ਼ਮ ਹੋ, ਤੁਸੀਂ ਕੰਮ ਇੱਦਾਂ ਕਰਨਾ ਹੈ, ਆਹ ਕੰਮ ਹੈ, ਜੇ ਕੋਈ ਬੰਦਾ ਗਲਤ ਕੰਮ ਕਰਦਾ ਉਹਨੂੰ ਪਕੜੋ, ਬਿਲਕੁਲ ਪਕੜੋ, ਰੋਕੋ ਉਹਨੂੰ, ਰੋਕ ਕੇ ਉਹਨੂੰ ਤੁਸੀਂ ਪੁਲਿਸ ਦੇ ਹਵਾਲੇ ਕਰੋ, ਔਰ ਫਿਰ ਉਦੋਂ ਪਤਾ ਲੱਗੇ ਵੀ ਕੌਣ ਬੰਦਾ ਹੈ, ਕਿੱਥੋਂ ਹੈ, ਉਦੋਂ ਇਨਵੈਸਟੀਗੇਸ਼ਨ ਕਰਕੇ ਪਤਾ ਲੱਗੇ ਕਿ ਤੁਸੀਂ ਬੰਦਾ ਚੱਕ ਕੇ ਮਾਰ ਦਿਓਗੇ। ਇਹ ਸਵਾਲ SGPC ਨੂੰ ਪੁੱਛਣਾ ਚਾਹੀਦਾ। ਦੂਸਰਾ, ਜਿਹੜੇ ਬੰਦੇ ਮਾਰਦੇ ਪਏ ਨੇ, ਜਿਹੜੇ ਜਿਹਨਾਂ ਦਾ ਪਤਾ ਲੱਗ ਗਿਆ, ਜਿੱਦਾਂ ਹੁਣ ਸਿੰਘੂ ਬਾਰਡਰ 'ਤੇ ਜਿਹੜਾ ਬੰਦਾ ਮਾਰਿਆ ਪਤਾ ਲੱਗ ਗਿਆ, ਗਰੀਬ ਆਦਮੀ ਹੈ, ਆਹ ਜਿਹੜਾ ਬੰਦਾ ਕਪੂਰਥਲੇ ਮਾਰਿਆ ਇਹ ਵੀ ਪਤਾ ਲੱਗ ਗਿਆ ਹੁਣ ਵੀ ਕੌਣ ਹੈ, ਸਭ ਗਰੀਬ ਆਦਮੀ, ਇਹਨਾਂ ਤੋਂ ਸਿੱਖ ਧਰਮ ਨੂੰ ਖਤਰਾ ਹੋਣ ਲੱਗ ਪਿਆ। ਸਿੱਖ ਧਰਮ ਨੂੰ ਖਤਰੇ ਜਿਹੜੇ ਨੇ ਉਹ ਤਾਂ ਉਹਦੇ ਵੱਲ ਤਾਂ ਫੋਕਸ ਹੀ ਕਿਸੇ ਦਾ ਨਹੀਂ, ਪੰਜਾਬ ਦੇ ਵਿੱਚ ਵੱਡੇ ਤੋਂ ਵੱਡਾ ਡਰੱਗ ਮਾਫੀਆ ਦਾ ਲੀਡਰ ਬੈਠਾ ਪੰਜਾਬ 'ਚ। ਮੈਂ ਜਿਹੜੇ ਬੰਦੇ ਕਹਿੰਦੇ ਜੀ ਅਸੀਂ ਧਰਮ ਦੇ ਨਾਂ 'ਤੇ ਸੋਧਾ ਲਾ ਤਾ, ਅਸੀਂ ਇਹ ਹੀਰੋ ਬਣ ਗਏ, ਕੌਮ ਦੇ ਹੀਰੇ ਕ੍ਰੀਏਟ ਕਰ ਦਿੱਤੇ, ਉਹਨਾਂ ਨੂੰ ਪੁੱਛੋ ਜੇ ਤੁਹਾਡੇ ਅੰਦਰ ਇੰਨੀ ਹਿੰਮਤ ਆ, ਜਾ ਕੇ ਪੁੱਛੋ ਪੰਜਾਬ ਦੇ ਵਿੱਚ ਡਰੱਗ ਮਾਫੀਆ ਦਾ ਕੋਈ ਬੰਦਾ ਤੁਸੀਂ ਦੱਸਿਆ ਹੋਵੇ, ਤੁਹਾਡੀ ਕੰਟਰੀਬਿਊਸ਼ਨ ਕੀ ਹੈ। ਸਾਨੂੰ ਜਿੰਨੇ ਲੀਡਰ ਬਣ ਕੇ ਘੁੰਮ ਰਹੇ ਨੇ ਜੀ, ਅਸੀਂ SGPC ਦੇ ਲੀਡਰ ਹਾਂ, ਅਸੀਂ ਅਕਾਲ ਤਖ਼ਤ ਸਾਹਿਬ 'ਤੇ ਅਸੀਂ ਲੀਡਰ ਬਣ ਗਏ, ਅਸੀਂ ਜਥੇਦਾਰ ਬਣ ਗਏ, ਕੋਈ ਇੱਕ ਮੈਨੂੰ ਕੰਟਰੀਬਿਊਸ਼ਨ ਤਾਂ ਗਿਣਾ ਦਿਓ ਵੀ ਤੁਸੀਂ 100 ਸਾਲ 'ਚ ਕੀਤਾ ਕੀ ਹੈ। 100 ਸਾਲ 'ਚ ਕੋਈ ਇੱਕ ਤੁਸੀਂ ਕਹੋ ਜੀ ਅਸੀਂ ਸਿੱਖ ਧਰਮ ਦੇ ਵਿੱਚ ਉਹਨਾਂ ਡਰੱਗ ਖਤਮ ਕਰ ਦਿੱਤੀ, ਵੈਰੀ ਗੁੱਡ, ਅਸੀਂ ਵੀ ਗੁਣ ਗਾਵਾਂਗੇ ਵੀ ਚਲੋ ਇੱਕ ਕੰਮ ਤਾਂ ਕੀਤਾ 100 ਸਾਲਾਂ 'ਚ ਇਹਨਾਂ ਲੋਕਾਂ ਨੇ। ਤੁਸੀਂ ਕਹੋ ਜੀ ਸਿੱਖ ਧਰਮ 'ਚ ਨਾ ਅਸੀਂ ਜਾਤ ਪਾਤ ਖਤਮ ਕਰਤੀ, ਗੁਰੂ ਸਾਹਿਬਾਨ ਨੇ ਕਿਹਾ ਸੀ ਹੁਣ ਨਹੀਂ। ਅਖਬਾਰਾਂ 'ਚ ਇਸ਼ਤਿਹਾਰ ਪੜੇ ਪਏ ਨੇ, ਜੱਟ ਹੀ ਮੁੰਡਾ ਚਾਹੀਦਾ, ਰਾਜਪੂਤੀ ਚਾਹੀਦਾ, ਇਹ ਚਾਹੀਦਾ, ਜੱਟ ਦਿੱਲੀ, ਅਸੀਂ ਪੰਜਾਬ ਤੋਂ ਬਾਹਰ ਵਾਲੇ ਤੋਂ ਐਸੇ ਸੀ ਤਾਂ ਜੀ ਬੰਦਾ ਨਹੀਂ ਗਿਣਦੇ, ਉਹ ਤਾਂ ਜੇ ਬਿਆਨ ਦਿੱਲੀ ਦਾ ਕੋਈ ਬੰਦਾ ਬਿਆਨ ਦੇ ਦਿਓ ਪੰਜਾਬ ਤੋਂ ਬਾਹਰਲੇ ਸਿੱਖਾਂ ਦਾ, ਉਹ ਤਾਂ ਛੱਡੋ ਜੀ, ਉਹ ਤਾਂ ਬੰਦਾ ਹੀ ਨਹੀਂ ਗਿਣਦੇ ਅਸੀਂ। ਲੋ ਇਹ ਤਾਂ ਗੱਲ ਹੈ ਤੁਹਾਡੀ, ਹਜੇ ਸਾਡੀ ਜਾਤ ਪਾਤ ਰਿਜਨਲਿਜ਼ਮ ਉਹ ਨਹੀਂ ਸਾਡੀ ਖਤਮ ਹੋਈ, ਅੱਗੇ ਆ ਜਾਓ ਹਜੇ। ਚਲੋ ਇਹ ਮੰਨ ਲਈਏ ਵੀ ਸਾਡੇ ਸਿੱਖਾਂ 'ਚ ਜੀ ਹੁਣ ਅਸੀਂ ਡਾਊਰੀ ਸਿਸਟਮ ਬੰਦ ਕਰਤਾ, ਸਾਡੇ ਨਹੀਂ ਹੁੰਦਾ ਜੀ, ਪੀਰੀਅਡ, ਫਿਨਿਸ਼, ਖਤਮ ਹੋ ਗਿਆ ਸਾਡੇ। ਨਹੀਂ ਜੀ ਉਹ ਵੀ ਚੱਲਦਾ ਜੀ, ਅਸੀਂ ਤਾਂ ਕੁੜੀਆਂ ਵੀ ਮਾਰ ਦਿੰਦੇ ਹਾਂ, ਸਿਲੰਡਰ ਰੋਜ਼ ਫੜਦੇ ਆ, ਆਹ ਪਿਛਲੇ ਮਹੀਨੇ ਹੁਸ਼ਿਆਰਪੁਰ ਫਟਿਆ ਉੱਤੋਂ, ਮਤਲਬ ਉਹ ਵੀ ਹਜੇ ਚੱਲ ਰਿਹਾ ਸਿਲਸਿਲਾ ਸਾਡੇ। ਠੀਕ ਹੈ ਜੀ, ਬਾਕੀ ਨਸ਼ੇ ਨੁਸ਼ੇ ਸ਼ਰਾਬ ਵਗੈਰਾ ਤਾਂ ਅਸੀਂ ਕਰਤਾ ਜੀ, ਸਾਰਾ ਸਿਸਟਮ ਚੱਲਦਾ ਪਿਆ ਤੇ ਜੀ, ਸਾਡੇ ਕੋਈ ਲੜਾਈ ਤੋਂ ਬਿਨਾਂ, ਕੋਈ ਗੋਲੀ ਚਲਾਉਣ ਤੋਂ ਬਿਨਾਂ ਕੋਈ ਸਾਡਾ ਵਿਆਹ ਸ਼ਾਦੀ ਹੁਣ ਕਿੱਥੇ ਮੁਕੰਮਲ ਹੁੰਦਾ? ਦਾਰੂ ਵੀ ਪੀਣੀ ਹੈ, ਡਰੱਗਸ ਵੀ ਕਰ ਲੈਂਦੇ ਮੁੰਡੇ ਜਾ ਕੇ ਬਾਹਰ ਗੱਡੀਆਂ 'ਚ, ਉਸ ਵੀਡੀਓਜ਼ ਵੀ ਤੁਸੀਂ ਦੇਖਦੇ ਹੋ, ਰੇਵ ਪਾਰਟੀ, ਹੁਣ ਨਵੀਂ ਪਾਰਟੀ ਚੱਲਦੀ ਉੱਥੇ, ਰੇਵ ਪਾਰਟੀ, ਜਿੱਦਾਂ ਬੰਬੇ ਦਾ ਸਭ ਕੁਝ ਅਸੀਂ ਫੋਲੋ ਕਰ ਰਹੇ ਹਾਂ, ਅਸੀਂ ਵੀ ਰੇਵ ਪਾਰਟੀ ਕਰ। ਸੋ ਇੱਕ ਕੋਈ ਮੈਨੂੰ ਕੋਈ ਕੰਟਰੀਬਿਊਸ਼ਨ ਦਾ ਪਤਾ ਲੱਗੇ ਵੀ ਨਾ ਕੋਈ ਸਿੱਖ ਲੀਡਰ ਸੀ ਜਿਹੜੇ ਘੁੰਮਦੇ ਫਿਰਦੇ ਨੇ, SGPC ਦਾ ਪ੍ਰਧਾਨ ਬਣ ਗਿਆ, ਅਸੀਂ ਜਥੇਦਾਰ ਥਾਪਤਾ, ਅਸੀਂ ਇਹ ਕਰਤਾ ਵੋ, ਕੰਟਰੀਬਿਊਸ਼ਨ ਕੀ ਹੈ? ਸੌ ਇੱਕ ਹਫ਼ਤੇ 'ਚ ਕੀ ਕੁਛ ਹੋਇਆ ਸਾਰੀ ਉਹ ਬੜਾ ਜ਼ਰੂਰੀ ਹੈ ਇਕਾਨਮੀ ਦੇ ਬਾਰੇ ਜਾਣਨਾ ਫਾਈਨੈਂਸ਼ੀਅਲ ਸਨੈਪਸ਼ਾਟ ਇੰਸ਼ੋਰੈਂਸ ਡੀਪੋ ਤੋਂ ਸੁਰਿੰਦਰ ਪਾਲ ਜੀ ਸਰ ਪਲੀਜ਼ ਗੋ ਅਹੈਡ
ਯੁਧਵੀਰ ਜੀ ਦਾ ਸੈਂਟਰ ਰੈਲੀ ਹੈਜ਼ ਕਮ ਬੈਕ ਟੂ ਦੀ ਸਟਾਕ ਮਾਰਕੀਟ ਜਿਸ ਤਰ੍ਹਾਂ ਤੁਸੀਂ ਦੇਖਿਆ ਪਿਛਲੇ ਜਦੋਂ ਦਸੰਬਰ ਸ਼ੁਰੂ ਹੋਇਆ ਸੀ ਵਿਲਸਨਸ ਦੀ ਓਮੀਕ੍ਰੋਨ ਦੇ ਜਿਹੜੇ ਕੇਸਿਸ ਵਧਣੇ ਸ਼ੁਰੂ ਹੋਏ ਸੀ ਮਾਰਕੀਟ 'ਚ ਕਾਫੀ ਹੱਦ ਤੱਕ ਸੈਲ ਆਫ ਸੀਗਾ ਲੇਕਿਨ ਨਾਓ ਕਿਉਂਕਿ ਓਮੀਕ੍ਰੋਨ ਇਜ਼ ਨੋਟ ਦੈਟ ਐਜ਼ ਫੈਟਲ ਐਜ਼ ਇਟ ਵਾਜ਼ ਯੂ ਨੋ ਐਂਟੀਸਪੇਟਡ ਔਰ ਸੈਕੰਡਲੀ ਜਿਹੜਾ ਹੈ ਕਿ ਇਹਦੀ ਜਿਹੜੀ ਡੋਜ਼ ਜਿਹੜੀ ਹੈ ਇਹਦਾ ਜਿਹੜਾ ਟ੍ਰੀਟਮੈਂਟ ਹੈ ਖਾਸ ਤੌਰ ਤੇ ਫਾਈਜ਼ਰ ਦਾ ਇਸ ਹਫ਼ਤੇ ਅਪਰੂਵ ਕੀਤਾ ਐਫ ਡੀ ਏ ਨੇ ਕੱਲ ਮਰਕ ਦਾ ਵੀ ਅਪਰੂਵ ਕਰ ਦਿੱਤਾ ਆ ਤੇ ਇਹਦੇ ਨਾਲ ਜਿਹੜੇ ਰੈਪਰਕਸ਼ ਹੋਣੇ ਸੀਗੇ ਓਮੀਕ੍ਰੋਨ ਦੇ ਉਸ ਤੋਂ ਜਿਹੜੇ ਫੀਅਰ ਸੀਗੇ ਉਸ ਤੋਂ ਨਿਜ਼ਾਤ ਜਿਹੜੀ ਹੈ ਸਟਾਕ ਮਾਰਕੀਟ ਲੈ ਚੁੱਕੀ ਹੈ ਇਸੇ ਕਰਕੇ ਤੁਸੀਂ ਦੇਖਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਬਹੁਤ ਅੱਛੀ ਪਰਫਾਰਮੈਂਸ ਜਿਹੜੀ ਹੈ ਚਾਹੇ ਟੋਰਾਂਟੋ ਸਟਾਕ ਇੰਡੈਕਸ ਹੈ ਜਾਂ ਨੈਸਡੈਕ ਹੈ ਜਾਂ ਡਾਓ ਜੋਨਸ ਹੈ ਬੜੀ ਅੱਛੀ ਪਰਫਾਰਮੈਂਸ ਦੇਖਣ ਨੂੰ ਮਿਲ ਰਹੀ ਹੈ ਔਰ ਇੱਕ ਤਰ੍ਹਾਂ ਦੀ ਇੱਕ ਸੈਂਟਾ ਰੈਲੀ ਜਿਸ ਤਰ੍ਹਾਂ ਅਸੀਂ ਅਕਸਰ ਉਹਨੂੰ ਕਹਿੰਦੇ ਹਾਂ ਤੇ ਉਹ ਦੁਆਰਾ ਫਿਰ ਜਿਹੜਾ ਸ਼ੁਰੂ ਹੋ ਚੁੱਕੀ ਹੈ ਔਰ ਇਹ ਜਿਹੜੀ ਇਹ ਬੇਸਿਕਲੀ ਇਸ ਹਫ਼ਤੇ ਸਟੇਟਮੈਂਟ ਫਾਈਜ਼ਰ ਵੱਲੋਂ ਵੀ ਸੀਗੀ ਕਿ ਦਿਸ ਪੈਂਡੈਮਿਕ ਵਿਲ ਬਿਕਮ ਐਂਡੈਮਿਕ ਬਾਈ ਦੀ ਐਂਡ ਆਫ 2022 ਵਟ ਇਟ ਮੀਨਸ ਐਂਡੈਮਿਕ ਮੀਨਸ ਐਂਡੈਮਿਕ ਮੀਨਸ ਦਿਸ ਵਿਲ ਬੀ ਲਾਈਕ ਅ ਰੈਗੂਲਰ ਫਲੂ ਔਰ ਇਹਦੀ ਜਿਸ ਤਰ੍ਹਾਂ ਦੱਸਿਆ ਵੀ ਹੁਣ ਡੋਜ਼ਿਜ ਵੀ ਆ ਗਈਆਂ ਨੇ ਵੈਕਸੀਨ ਵੀ ਆ ਜਾਏਗੀ ਤੇ ਉਹ ਜਿਹੜੀ ਚਿੰਤਾ ਸੀਗੀਆਂ ਕਿ ਇਹ ਹੁਣ ਦੁਬਾਰਾ ਇੰਨੇ ਲਾਰਜ ਸਕੇਲ ਤੇ ਲਾਕਡਾਊਨ ਹੋਣਗੇ ਜਾਂ ਇਸ ਤਰ੍ਹਾਂ ਜਿਹੜੀ ਪਰਫਾਰਮੈਂਸ ਤੇ ਇਫੈਕਟ ਪਏਗਾ ਇਸ ਤਰ੍ਹਾਂ ਕੁਛ ਦੇਖਣ ਨੂੰ ਨਹੀਂ ਮਿਲ ਰਿਹਾ ਬਲਕਿ ਜੇ ਤੁਸੀਂ ਦੇਖੋ ਸਾਡੇ ਜਿਹੜੇ ਕੈਨੇਡਾ ਦੀ ਜੀ ਡੀ ਪੀ ਨੰਬਰਸ ਹੈ ਫੋਰ ਦੀ ਮੰਥ ਆਫ ਅਕਟੂਬਰ ਹੈਜ਼ ਡਨ ਵੈਰੀ ਵੈਲ ਫੋਰ ਦ ਮੰਥ ਆਫ ਅਕਟੂਬਰ ਇਟ ਹੈਜ਼ ਗਰੋਨ ਅਪ ਬਾਈ 0.8% ਜੇ ਸਾਰੀ ਪਰਫਾਰਮੈਂਸ ਦੇਖੋ ਤੇ ਇਸ ਸਾਲ ਦੀ ਕਰੀਬ ਤੁਹਾਨੂੰ 6% ਦੇ ਕਰੀਬ ਪਰਫਾਰਮੈਂਸ ਮਿਲੇਗੀ ਔਰ ਨੈਕਸਟ ਕੁਆਟਰ ਦੇ ਅੰਦਰ ਵੀ ਤੁਹਾਨੂੰ ਜਿਹੜਾ ਇਸ ਤਰ੍ਹਾਂ ਲੱਗਦਾ ਕਿ ਮਾਰਕੀਟ ਦੇ ਅੰਦਰ ਜਿਹੜੀ ਹੈ ਜੀ ਡੀ ਪੀ ਦੀ ਪਰਫਾਰਮੈਂਸ ਜਿਹੜੀ ਆ 4% ਐਨੁਅਲਾਈਜ਼ ਰੇਟ ਤੇ ਆਉਣ ਵਾਲੀ ਹੈਗੀ ਆ ਤੇ ਉਸ ਹਿਸਾਬ ਨਾਲ ਜਿਹੜੀ ਹੈ ਇੰਟਰਸਟ ਰੇਟ ਜਿਹੜੇ ਆ ਸ਼ਾਇਦ ਜਿਹੜਾ ਜਲਦੀ ਵਧਣੇ ਸ਼ੁਰੂ ਹੋ ਜਾਣਗੇ ਇਹ ਚੀਜ਼ ਤੁਹਾਨੂੰ ਝਲਕ ਜਿਹੜੀ ਹੈ ਉਹ ਸਾਨੂੰ ਲੂਨੀ ਚ ਨਜ਼ਰ ਆਉਂਦੀ ਹੈ ਇਸੇ ਕਰਕੇ ਲੂਨੀ ਹੈ ਸਟਰੈਂਥਨ ਇਜ਼ ਆਲਮੋਸਟ ਨਾਓ 78 cents ਔਰ ਵੈਸੇ ਜੇ ਤੁਸੀਂ ਦੇਖਦੇ ਹਾਂ ਇਸ ਸਾਲ ਦੇ ਅੰਦਰ ਜੇ ਤੁਸੀਂ ਆਪਣੇ ਕੈਪੀਟਲ ਲਾਸ ਬੁੱਕ ਕਰਨੇ ਹੁੰਦੇ ਹੈ ਤੇ ਦੈਨ ਆਈ ਵੁੱਡ ਸੁਜੈਸਟ ਯੂ ਸ਼ੁੱਡ ਟਾਕ ਟੂ ਯੋਰ ਫਾਈਨੈਂਸ਼ੀਅਲ ਐਡਵਾਈਜ਼ਰ ਸੋ ਯੂ ਸ਼ੁੱਡ ਡੂ ਇਟ ਬਿਫੋਰ ਕ੍ਰਿਸਮਸ ਸੋ ਦੈਟ ਦੈਟ ਕੈਨ ਬੀ ਰਜਿਸਟਰਡ ਬਿਫੋਰ ਡਿਸੰਬਰ 31st ਉਸ ਕੈਪੀਟਲ ਲਾਸ ਲੈਣ ਦਾ ਇਹ ਫਾਇਦਾ ਹੁੰਦਾ ਕਿ ਤੁਹਾਨੂੰ ਜ਼ਿਆਦਾ ਟੈਕਸ ਨਹੀਂ ਦੇਣਾ ਪੈਂਦਾ ਅਗਰ ਜੇ ਤੁਸੀਂ ਵੀ ਕੋਈ ਇਨਵੈਸਟਮੈਂਟ ਕੀਤੀ ਹੋਈ ਹੈ ਜਾਂ ਆਰ ਈ ਐਸ ਪੀ ਬਾਰੇ ਕੋਈ ਸਲਾਹ ਲੈਣਾ ਚਾਹੁੰਦੇ ਹਾਂ ਕਿਉਂਕਿ ਆਰ ਈ ਐਸ ਪੀ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਡਿਸੰਬਰ 31st ਇਜ਼ ਡੈਡ ਲਾਈਨ ਫੋਰ ਟਾਪ ਅਪ ਆਰ ਈ ਐਸ ਪੀ ਜਾਂ ਨਵੀਂ ਆਰ ਈ ਐਸ ਪੀ ਮੈਂ ਫਿਰ ਕਹਾਂਗਾ ਆਰ ਈ ਐਸ ਪੀ ਕਰਨ ਵਾਲੀ ਬਹੁਤ ਦੁਨੀਆ ਹੈ ਕਿ ਇਹ ਬਹੁਤ ਐਡਵਾਈਜ਼ਰਸ ਕਰਦੇ ਨੇ ਲੇਕਿਨ ਉੱਥੋਂ ਲਓ ਜਿੱਥੋਂ ਕਿ ਤੁਹਾਡੇ ਜਿਹੜੀ ਹੈ ਸੇਲਸ ਚਾਰਜ ਜ਼ੀਰੋ ਹੋਣ ਨਾਲ ਦੇ ਨਾਲ ਕੁਝ ਕੰਪਨੀਆਂ ਵੱਲੋਂ ਤੁਹਾਨੂੰ ਭੁਲੇਖਾ ਦਿੱਤਾ ਜਾਂਦਾ ਹੈ ਜੀ ਕਿ ਅਸੀਂ 15% ਐਕਸਟਰਾ ਬੋਨਸ ਦਿਆਂਗੇ ਦੇਖੋ ਕੋਈ ਵੀ ਕੰਪਨੀ ਇਸ ਕੰਟਰੀ ਦੇ ਅੰਦਰ ਤੁਹਾਨੂੰ ਐਕਸਟਰਾ ਕੁਛ ਨਹੀਂ ਦਿੰਦੀ ਹੈਗੀ ਆ ਜਿਸ ਜਿਹੜੀ ਕੰਪਨੀ ਤੁਹਾਨੂੰ ਕਹਿੰਦੀ ਹੈ ਜਾਂ ਜਿਸ ਪਲਾਨ 'ਚ ਤੁਹਾਨੂੰ 15% ਐਕਸਟਰਾ ਬੋਨਸ ਕਹਿੰਦੀ ਹੈ ਉਹਦੇ ਅੰਦਰ ਤੁਹਾਨੂੰ 4% ਐਮ ਈ ਆਰ ਚਾਰਜ ਕਰਦੀ ਹੈ ਤੁਸੀਂ 1 ਸਾਲ ਤੋਂ ਲੈ ਕੇ 18 ਸਾਲ ਤੱਕ ਤੁਸੀਂ 4% ਐਮ ਈ ਆਰ ਯਾਨੀ 18 ਚੌਕੇ 72% ਵੱਧ ਦੇ ਕੇ 15% ਦੇ ਲਾਲਚ ਨਾਲ ਡੋਂਟ ਲੁੱਕ ਐਟ ਇਟ ਵਟ ਪੀਪਲ ਸਮ ਐਡਵਾਈਜ਼ਰ ਟੈਲ ਯੂ ਵਟ ਯੂ ਵਾਂਟ ਟੂ ਹੀਅਰ ਬਟ ਡੋਂਟ ਟੈਲ ਯੂ ਦਾ ਰਿਐਲਿਟੀ ਇਸ ਕਰਕੇ ਆਰ ਈ ਐਸ ਪੀ ਬਾਰੇ ਜੇ ਕੋਈ ਸਲਾਹ ਲੈਣੀ ਹੈ ਆਪਣੇ ਫਾਈਨੈਂਸ਼ੀਅਲ ਪੋਰਟਫੋਲੀਓ ਨੂੰ ਰਿਵਿਊ ਕਰਨਾ ਚਾਹੁੰਦੇ ਹਾਂ ਇੰਸ਼ੋਰੈਂਸ ਦੀ ਕੋਈ ਸਲਾਹ ਲੈਣਾ ਚਾਹੁੰਦੇ ਦੈਨ ਕਿਵ ਮੀ ਅ ਕਾਲ ਮੇਰਾ ਡਾਇਰੈਕਟ ਲਾਈਨ ਨੰਬਰ ਹੈ ਜੀ 416-573-4798 ਪੰਜਾਬੀ ਚ 416-573-4798 ਥੈਂਕ ਯੂ ਜੀ
ਥੈਂਕ ਯੂ ਸੋ ਮਚ ਜੀ ਇੰਸ਼ੋਰੈਂਸ ਡੀਪੋ ਤੋਂ ਸੁਰਿੰਦਰਪਾਲ ਜੀ ਹਰ ਹਫ਼ਤੇ ਦੀ ਤਰ੍ਹਾਂ ਇਸ ਵਾਰ ਵੀ ਆਪਣੀ ਜਿਹੜੀ ਇਕਨੋਮਿਕ ਸਨੈਪਸ਼ਾਟ ਆ ਉਹ ਸਾਡੇ ਨਾਲ ਸਾਂਝੀ ਕਰਦੇ ਥੈਂਕ ਯੂ ਸੋ ਮਚ ਸਰ ਆਲ ਦੀ ਬੈਸਟ ਅਗਲੀ ਕਾਲਰ ਵੱਧਦੇ ਹਾਂ ਜੀ ਜਸਵੀਰ ਸਿੰਘ ਜੀ ਤੁਸੀਂ ਆਉਂਦੇ ਹੋ ਜਸਵੀਰ ਸਿੰਘ ਜੀ ਗੋ ਅਹੈਡ
ਜਸਵੀਰ ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਸਰ
ਜਸਵੀਰ ਜੀ ਤੁਹਾਡੇ ਕੋਲ ਅੰਦਰ ਦੀ ਵੈਸੇ ਨਿਊਜ਼ ਹੁੰਦੀ ਹੈਗੀ ਆ ਜਿਹੜਾ ਜਿੱਦਾਂ ਹੁਣ ਮੋਦੀ ਸਾਹਿਬ ਪੰਜਾਬ ਦੇ ਵਿੱਚ ਆ ਕੇ ਰੈਲੀ ਕਰਨਗੇ
ਜੀ ਜੀ
ਜਿਸ ਤਰ੍ਹਾਂ ਪ੍ਰਚਾਰਿਆ ਜਾ ਰਿਹਾ ਹੈਗਾ ਕਿ ਜਿਹੜੇ ਚੰਡੀਗੜ੍ਹ ਹੈਗਾ ਉਹ ਪੰਜਾਬ ਨੂੰ ਦਿੱਤਾ ਜਾਊਗਾ ਜਾਂ ਕੁਝ ਪੰਜਾਬੀ ਬੋਲਦੇ ਸੂਬੇ ਜਾਂ ਕੋਈ ਚੰਗਾ 30-35 ਹਜ਼ਾਰ ਕਰੋੜ ਦਾ ਪੈਕੇਜ ਜਿਹੜਾ ਪੰਜਾਬ ਨੂੰ ਦਿੱਤਾ ਜਾਊਗਾ ਠੀਕ ਹੈ ਨਾ ਤੇ ਕੀ ਤੁਹਾਡੇ ਕੋਲ ਏਦਾਂ ਦੀ ਕੋਈ ਅੰਦਰ ਦੀ ਨਿਊਜ਼ ਹੈਗੀ ਹੈ ਕਿ ਇਹ ਵਾਕਈ ਗੱਲ ਸੱਚੀ ਆ ਪਰ ਜਿਹੜੇ ਮੇਰੇ ਆਪਣੀ ਸੋਚ ਹੈਗੀ ਆ ਮੇਰੇ ਵੀ ਥੋੜੇ ਦਿੱਲੀ ਫਰੈਂਡ ਹੈਗੇ ਆ ਬੀਜੇਪੀ ਦੇ ਨਾਲ ਲੇਕਿਨ ਉਹ ਜਿਹੜੀ ਮੇਰੇ ਕੋਲ ਹੈਗੀ ਹੈ ਜਾਣਕਾਰੀ ਕਿ ਨਹੀਂ ਜੀ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤਾ ਜਾਊਗਾ ਠੀਕ ਹੈ ਨਾ ਪਰ ਤੁਸੀਂ ਜਿਹੜੀ ਅੰਦਰ ਦੀ ਨਿਊਜ਼ ਆ ਤੁਸੀਂ ਵੀ ਸਾਂਝੀ ਕਰਿਓ ਤੇ ਦੂਜੀ ਗੱਲ ਜਿਹੜੀ ਜਿੱਦਾਂ ਕੇਜਰੀਵਾਲ ਸਾਹਿਬ ਪੰਜਾਬ ਦੇ ਵਿੱਚ ਅੱਜ ਦੁਬਾਰਾ ਆਏ ਹੈਗੇ ਆ ਤੇ ਉਹਨਾਂ ਨੇ ਗੱਲ ਪ੍ਰਚਾਰੀ ਕਿ ਫੌਜ ਨੂੰ ਏਦਾਂ ਦੇ ਹਥਿਆਰ ਦਿੱਤੇ ਜਾਣਗੇ ਜਿਨ੍ਹਾਂ ਨੂੰ ਡਰੋਨ ਦੇ ਨੂੰ ਅਸੀਂ ਬਿਲਕੁਲ ਕੰਟਰੋਲ ਕਰ ਦਾਂਗੇ, ਕੀ ਇਹ ਪੰਜਾਬ ਦੀ ਇਲੈਕਸ਼ਨ ਲੜ ਰਹੇ ਆ ਜਾਂ ਇਹ ਕੇਂਦਰ ਦੀ ਆਪਣੀ ਫੈਡਰਲ ਇਲੈਕਸ਼ਨ ਲੜ ਰਹੇ ਹੈਗੇ ਆ?
ਜੀ ਪਹਿਲੀ ਚੀਜ਼ ਤਾਂ ਜੀ ਮੇਰੇ ਕੋਲ ਕਨਫਰਮਡ ਇਨਫੋਰਮੇਸ਼ਨ ਤਾਂ ਨਹੀਂ ਹੈ ਕਿ ਬੀਜੇਪੀ ਕਿਆ ਚੰਡੀਗੜ੍ਹ ਪੰਜਾਬ ਨੂੰ ਦੇਵੇਗੀ ਕਿ ਨਹੀਂ ਦੇਵੇਗੀ, ਕਿਉਂਕਿ ਮੇਰੀ ਗੱਲਬਾਤ ਜਿਹੜੀ ਦਿੱਲੀ ਹੋ ਰਹੀ ਆ ਉਹਨਾਂ ਚੋਂ ਕਿਸੇ ਦੇ ਨਾਲ ਕਿਸੇ ਨੇ ਕਨਫਰਮ ਨਹੀਂ ਕੀਤਾ, ਉਹ ਕਹਿੰਦੇ ਜੀ ਇਹਦੇ ਬਾਰੇ ਸਾਨੂੰ ਖਬਰਾਂ, ਅਸੀਂ ਵੀ ਖਬਰਾਂ ਚੋਂ ਸੁਣ ਰਹੇ ਹਾਂ, ਲੇਕਿਨ ਮੇਰਾ ਆਪਣਾ ਅੰਦਾਜ਼ਾ ਹੈ, ਮੈਂ ਓਪੀਨੀਅਨ ਦੇ ਦੇਵਾਂ ਕਿਉਂਕਿ ਬੜਾ ਜ਼ਰੂਰੀ ਹੈ ਕਿ ਅਸੀਂ ਵੱਖਰਾ ਰੱਖੀਏ, ਫੈਕਟ ਕੀ ਹੈ ਅਤੇ ਓਪੀਨੀਅਨ ਕੀ ਹੈ। ਇਹ ਮੇਰਾ ਓਪੀਨੀਅਨ ਹੈ, ਮੇਰੀ ਜ਼ਾਤੀ ਰਾਏ ਹੈ ਕਿ ਜੇ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਗਿਆ ਤਾਂ ਫਿਰ ਇਹਦੇ ਨਾਲ ਹਰਿਆਣੇ ਦੇ ਵਿੱਚ ਉਹਨਾਂ ਨੂੰ ਦਿੱਕਤ ਆਏਗੀ, ਹਰਿਆਣੇ ਦੀ ਪਹਿਲਾਂ ਹੀ ਉਹਨਾਂ ਨੂੰ ਦਿੱਕਤ ਆ ਰਹੀ ਹੈ। ਸੋ ਮੈਨੂੰ ਸ਼ੱਕ ਪੈਂਦੀ ਹੈ ਜਾਂ ਤਾਂ ਹਰਿਆਣੇ ਨਾਲ ਪਹਿਲਾਂ ਕੋਈ ਡੀਲ ਬਣੇਗੀ, ਉਹ ਐਸੀ ਕੋਈ ਗੱਲ ਹਜੇ ਹੋਈ ਨਹੀਂ ਹੈ ਕਿ ਹਰਿਆਣੇ ਨੂੰ ਕਿਹੜਾ ਕੈਪੀਟਲ ਦਿੱਤਾ ਜਾਏ, ਔਰ ਉਹਦੇ ਵਿੱਚ ਫਿਰ ਸਮੱਸਿਆਵਾਂ ਵਧਣਗੀਆਂ। ਸੋ ਮੈਨੂੰ ਲੱਗਦਾ ਨਹੀਂ ਕਿ ਦਿੱਤਾ ਜਾਏਗਾ। ਹਾਂ, ਪੈਕੇਜ ਕੋਈ ਵੱਡਾ, ਕਿਆ ਕਿਸਾਨਾਂ ਨੂੰ ਕੋਈ ਪੈਕੇਜ ਦਿੱਤਾ ਜਾਏਗਾ? ਬੜੇ ਚਿਹਰੇ ਬੀਜੇਪੀ ਦੇ ਵਿੱਚ ਸ਼ਾਮਿਲ ਕਰਨ ਦੀ ਮੁਹਿੰਮ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ ਕਿ ਹੋਰ ਬੜੇ ਚਿਹਰੇ ਸ਼ਾਮਿਲ ਕੀਤੇ ਜਾਣ ਬੀਜੇਪੀ, ਔਰ ਪੈਕੇਜ ਕੋਈ ਕਿਸਾਨਾਂ ਨੂੰ ਦਿੱਤਾ ਜਾਏ, ਕਰਜ਼ਾ ਮਾਫ ਦਾ, ਇਹ ਚੀਜ਼ਾਂ ਜਿਹੜੀਆਂ ਹੋ ਸਕਦੀਆਂ ਨੇ। ਔਰ ਮੇਰੇ ਖਿਆਲ ਅਗੇਨ ਮੈਂ ਅਗਲਾ ਜਿਹੜਾ ਆਖਰੀ ਸਮਾਂ ਇੱਥੇ ਕਰਾਂਗਾ, ਜੇ ਬੀਜੇਪੀ ਨੇ ਵਾਕਈ ਕੁਛ ਆਪਣੇ ਪੈਰ ਜਮਾਣੇ, ਦੇਖੋ ਇਸ ਵਾਰ ਤਾਂ ਮੌਕਾ ਮਿਲੇਗਾ ਨਹੀਂ 2022 'ਚ, ਹੋ ਸਕਦਾ 2027 ਦੇ ਵਿੱਚ ਮਾੜੀ ਮੋਟੀ ਕੁਛ ਸੀਟਾਂ 10-20 ਬਣ ਜਾਣ, ਇਸ ਵਾਰ 'ਚ ਬਹੁਤ ਘੱਟ ਚਾਂਸ ਹੈ, ਲੇਕਿਨ ਜੇ ਪੈਰ ਜਮਾਣੇ ਉਹਨਾਂ ਨੇ, ਔਰ ਜਿਹਦਾ ਕਾਂਗਰਸ ਕੋਲ, ਆਮ ਆਦਮੀ ਪਾਰਟੀ ਕੋਲ, ਕਿਸੇ ਕੋਲ ਕੋਈ ਜਵਾਬ ਨਹੀਂ ਹੈ, ਬੀਜੇਪੀ ਕੋਲ ਹੈ, ਔਰ ਇਹਦੇ ਨਾਲ ਕਹਿੰਦੇ ਨਾ ਬੜਾ ਭਲਾ ਵੀ ਹੋ ਜਾਏਗਾ ਸਾਰਿਆਂ ਦਾ, ਬਹੁਤ ਫਾਇਦਾ ਹੋ ਜਾਏਗਾ, ਉਹ ਇਹ ਕਰ ਸਕਦੀ ਹੈ ਕਿ ਕਿਸਾਨਾਂ ਦਾ ਜਿਹੜਾ ਕਰਜ਼ਾ ਹੈ ਉਹ ਮਾਫ਼ ਕਰਨ, ਅਤੇ ਕਿਸਾਨਾਂ ਲਈ ਵੱਡੇ ਪੱਧਰ ਦੇ ਉੱਤੇ ਜਿਹੜੀ ਹੈ ਉਹ ਰੁਜ਼ਗਾਰ, ਜਿਹੜਾ ਅਲਟਰਨੇਟ ਰੁਜ਼ਗਾਰ, ਕਿਉਂਕਿ ਉਹ ਕਰਨਾ ਚਾਹੁੰਦੇ ਨੇ, ਉਹ ਲੈ ਕੇ ਆਉਣ। ਜੇ ਦੋ ਕੰਮ ਕਿਸਾਨਾਂ ਲਈ ਕਰ ਦੇਣਗੇ ਇਹਦੇ ਨਾਲ ਭਲਾ ਵੀ ਹੋ ਜਾਏਗਾ, ਬੀਜੇਪੀ ਦੇ ਪੈਰ ਵੀ ਲੱਗ ਜਾਣਗੇ ਜੇ ਬੀਜੇਪੀ ਕੋਈ, ਔਰ ਇਹਦਾ ਦੋਨਾਂ ਚੀਜ਼ਾਂ ਦਾ ਇਸ ਵੇਲੇ ਕਾਂਗਰਸ ਕੋਲ ਤੋੜ ਨਹੀਂ ਹੈ, ਖਜ਼ਾਨਾ ਖਾਲੀ ਹੈ। 90,000 ਕਰੋੜ ਦੀ ਉਹਨਾਂ ਨੇ ਗੱਲ ਕੀਤੀ ਸੀਗੀ, ਅੱਜ ਵੀ ਚੰਨੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਿਹਾ, ਮੈਂ ਸਾਰੀ ਪ੍ਰੈਸ ਕਾਨਫਰੰਸ ਸੁਣੀ ਹੈ, ਸਭ ਤੋਂ ਪਹਿਲੀ ਗੱਲ ਉਹਨਾਂ ਨੇ ਕਰਜ਼ੇ ਮਾਫ਼ੀ ਦੀ ਕੀਤੀ ਹੈ, ਪਰ ਪੈਸੇ ਨਹੀਂ ਹੈਗੇ, 6,000 ਕਰੋੜ ਸਾਰਾ ਇਹਨਾਂ ਨੇ ਮਾਫ਼ ਕੀਤਾ 90,000 ਕਰੋੜ ਤੋਂ, ਬਾਕੀ ਜਿਹੜਾ 84,000 ਕਰੋੜ ਆ ਉਹ ਕਿੱਦਾਂ ਮਾਫ਼ ਹੋਣਾ? ਹੁਣ ਵੀ ਅੱਜ ਗੱਲ ਕਰ ਰਹੇ ਨੇ ਕਿ 2 ਲੱਖ ਤੱਕ ਮਾਫ਼ ਕਰ ਦੇਣਗੇ, ਪੈਸੇ ਤਾਂ ਹੈ ਨਹੀਂ ਹੈ। ਦੁਬਾਰਾ ਸਰਕਾਰ ਜਦੋਂ ਆਏਗੀ ਉਸ ਵੇਲੇ ਦੇ ਵਿੱਚ ਇਹਨਾਂ ਨੇ ਕਹਿ ਦੇਣਾ ਖਜ਼ਾਨਾ ਖਾਲੀ, ਖਜ਼ਾਨਾ ਖਾਲੀ ਹੈ। ਸੈਂਟਰ ਪੈਕੇਜ ਦੇ ਸਕਦਾ ਹੈ, ਸੈਂਟਰ ਪੈਕੇਜ ਦੇਵੇ ਸਾਰੇ ਕਿਸਾਨਾਂ ਨੂੰ, ਬੇਸ ਲਾਈਨ ਕੋਈ 1 ਲੱਖ ਦੀ ਰੱਖ ਲਏ, 2 ਲੱਖ ਦੀ ਰੱਖ ਲਏ, ਤੇ ਉਹ ਸੈਂਟਰ ਬੀਜੇਪੀ ਕਰ ਸਕਦੀ ਹੈ, ਉਹ ਬੀਜੇਪੀ ਦੇ ਹੱਥ ਵਿੱਚ ਹੈ ਜੀ।
ਜੇ ਹਾਂਜੀ, ਜੇ ਚਲੋ ਮੰਨ ਵੀ ਲੈਂਦੇ ਆ, ਵੈਸੇ ਤਾਂ ਪੰਜਾਬ ਨੂੰ ਚੰਡੀਗੜ੍ਹ ਨਹੀਂ ਦਿੱਤਾ ਜਾਊਗਾ, ਚਲੋ ਇਹ ਮੇਰੀ ਅੰਦਰ ਦੀ ਨਿਊਜ਼, ਮੈਂ ਮੇਰੇ ਵੀ ਉੱਥੇ ਚਲੋ ਹੈਗੀਆਂ ਕੰਟੈਕਟ ਹੈਗੇ ਆ, ਜੇ ਚਲੋ ਮੋਦੀ ਸਾਹਿਬ ਆ ਕੇ ਰੈਲੀ ਦੇ ਵਿੱਚ ਐਲਾਨ ਵੀ ਕਰ ਦਿੰਦੇ ਹੈਗੇ ਆ ਕਿ ਚੰਡੀਗੜ੍ਹ ਪੰਜਾਬ ਨੂੰ ਦੇ ਰਹੇ ਹੈਗੇ ਆ, ਕੀ ਇਹ ਕੀ ਗਰੰਟੀ ਹੈਗੀ ਆ ਕਿ ਉਹ ਪੰਜਾਬ ਨੂੰ ਦਿੱਤਾ ਜਾਊਗਾ ਇਲੈਕਸ਼ਨ ਤੋਂ ਬਾਅਦ? ਕੀ ਕੋਈ ਨੋਟੀਫਿਕੇਸ਼ਨ ਜਿਹਨਾਂ ਦੀ ਕੋਈ ਜਾਰੀ ਨਹੀਂ ਹੋਊਗੀ, ਉਹਦੀ ਕੋਈ ਗਰੰਟੀ ਤਾਂ ਹੈ ਨਹੀਂ ਗੀ, ਨੰਬਰ ਇੱਕ। ਦੂਜੀ ਗੱਲ, ਤੁਹਾਨੂੰ ਨਹੀਂ ਲੱਗਦਾ ਵੀ ਜਿੱਦਾਂ ਧੜਾ ਧੜ ਲੀਡਰ, ਚਾਹੇ ਉਹ ਕਾਂਗਰਸ ਦੇ ਆ ਚਾਹੇ ਅਕਾਲੀਆਂ ਦੇ ਹੈਗੇ ਆ, ਜਿੱਦਾਂ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰ ਰਹੇ ਆ, ਇਹਦੇ ਵਿੱਚ ਤੁਹਾਨੂੰ ਨਹੀਂ ਲੱਗ ਰਿਹਾ ਕਿ ਇਸ ਟਾਈਮ ਜਿਹੜਾ ਬੀਜੇਪੀ ਦਾ ਮੁੱਖ ਏਜੰਡਾ ਹੈਗਾ ਆ ਉਹ ਕਾਂਗਰਸ ਨਹੀਂ ਹੈਗੀ, ਅਕਾਲੀਆਂ ਨੂੰ ਖਤਮ ਕਰਨ ਦਾ ਲੱਗਿਆ ਹੋਇਆ ਇਸ ਟਾਈਮ ਜਿਹੜਾ ਉਹਨਾਂ ਦਾ ਮੇਨ ਟਾਰਗੇਟ ਆ ਕਿ ਅਕਾਲੀ ਦਲ ਇੱਕ ਖੇਤਰੀ ਪਾਰਟੀ ਆ, ਇਹਨੂੰ ਬਿਲਕੁਲ ਖਤਮ ਕੀਤਾ ਜਾਵੇ, ਤੇ ਕਾਂਗਰਸ ਨੂੰ ਤਾਂ ਉਹਨਾਂ ਨੂੰ ਪਤਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਤਾਂ ਅਸੀਂ ਆਪੇ ਬਾਅਦ ਦੇ ਵਿੱਚੋਂ ਇਹਨਾਂ ਦੇ ਨਾਲ ਦੇਖ ਲਾਂਗੇ, ਲੇਕਿਨ ਮੇਨ ਜਿਹੜਾ ਉਹਨਾਂ ਦਾ ਏਜੰਡਾ ਹੈਗਾ ਤੁਹਾਨੂੰ ਨਹੀਂ ਲੱਗ ਰਿਹਾ ਕਿ ਅਕਾਲੀ ਦਲ ਨੂੰ ਖਤਮ ਕਰਨਾ, ਜਿਹਦੇ ਵਿੱਚ ਇਸ ਟਾਈਮ ਮਜੀਠੀਆ ਵੀ ਕੜਕੀ ਦੇ ਵਿੱਚ ਫਸ ਚੁੱਕਿਆ? ਜੇ ਮਾੜੇ ਮੋਟੇ ਇਹਨਾਂ ਦੇ ਅੰਦਰਲੀ ਇਹ ਉਹਦੇ ਨਾਲ ਫੇਵਰ ਰੱਖਣਾ ਚਾਹੁੰਦੇ ਤਾਂ ਮਜੀਠੀ ਨੂੰ ਹੁਣ ਤੱਕ ਇਹਨਾਂ ਨੇ ਇਸ ਕੜਕੀ ਦੇ ਵਿੱਚ ਆਉਣ ਹੀ ਨਹੀਂ ਸੀ ਦੇਣਾ ਹੈਗਾ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਥੈਂਕ ਯੂ।
ਬਿਲਕੁਲ, ਦੇਖੋ ਅਕਾਲੀ ਦਲ ਦੇ ਨਾਲ ਅੱਜ ਵੱਡਾ ਬਿਆਨ ਆਇਆ ਬੀਜੇਪੀ ਦਾ ਕਿ ਅਕਾਲੀ ਦਲ ਦੇ ਨਾਲ ਸਾਡਾ ਜਿਹੜਾ ਅਲਾਇੰਸ ਸੀਗਾ ਉਹ ਸਿਆਸੀ ਨਹੀਂ ਸੀਗਾ, ਉਹਨਾਂ ਨੇ ਕਿਹਾ ਸੋਸ਼ਲ ਅਲਾਇੰਸ ਸੀਗਾ, ਕਿਉਂਕਿ ਉਸ ਵੇਲੇ ਅਸੀਂ ਜਿਹੜੀ ਟੈਰਰਿਜ਼ਮ ਆ ਅੱਤਵਾਦ ਦਾ ਦੌਰ ਆ ਉਹਦੇ 'ਚ ਅਸੀਂ ਬਾਹਰ ਆਉਣਾ ਸੀਗਾ। ਸੋ ਅੱਜ ਅਸ਼ਵਨੀ ਸ਼ਰਮਾ ਹੁਣ ਤਾਜ਼ਾ ਬਿਆਨ ਦਿੱਤਾ ਕਿ ਸਾਡਾ ਇਹਨਾਂ ਦੇ ਨਾਲ ਪੋਲੀਟੀਕਲ ਅਲਾਇੰਸ ਹੀ ਨਹੀਂ ਸੀਗਾ, ਬਹੁਤ ਵੱਡੀ ਗੱਲ ਉਹਨੇ ਕਹਿਤੀ ਆ, ਅਤੇ ਹੁਣ ਦੁਬਾਰਾ ਅਲਾਇੰਸ ਜਿਹੜਾ ਅਕਾਲੀ ਦਲ ਬੀਜੇਪੀ ਦਾ ਬਣਦਾ ਨਜ਼ਰ ਵੀ ਨਹੀਂ ਆ ਰਿਹਾ। ਦੂਸਰਾ, ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਜੀ ਚੰਡੀਗੜ੍ਹ ਅਸੀਂ ਪੰਜਾਬ ਨੂੰ ਲੈਣਾ, ਚੰਡੀਗੜ੍ਹ ਅਸੀਂ ਲੈ ਕੇ ਕੀ ਕਰਨਾ? ਸਾਡੇ ਕੋਲ 23 ਜ਼ਿਲ੍ਹੇ ਨੇ, ਸਾਡੇ ਕੋਲ 23 ਜ਼ਿਲ੍ਹੇ ਨੇ, 23 ਦੇ ਵਿੱਚੋਂ ਅਸੀਂ 3 ਵੀ ਕੋਈ ਵਧੀਆ ਕਰ ਦਿੱਤੇ ਨੇ, ਪੰਜਾਬ ਦੇ ਕੰਟਰੋਲ 'ਚ ਹੀ ਆ 23 ਜ਼ਿਲ੍ਹੇ। ਮੈਨੂੰ ਦੱਸੋ 23 ਜ਼ਿਲ੍ਹਿਆਂ ਦੇ ਵਿੱਚ ਅਸੀਂ ਕੀਤਾ ਕੀ ਹੈ? ਅੰਮ੍ਰਿਤਸਰ ਤੋਂ ਲੈ ਕੇ ਬਰਨਾਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ ਦੱਸੋ ਕੀ ਕੀਤਾ ਤੁਸੀਂ, ਫਾਜ਼ਿਲਖਾਂ 'ਚ ਕੀ ਕੀਤਾ, ਗੁਰਦਾਸਪੁਰ, ਹੁਸ਼ਿਆਰਪੁਰ, ਆਪਣਾ ਹੋਰ ਕਿਹੜੇ ਆਪਣੇ ਜਿੱਥੋਂ ਅਸੀਂ ਬਿਲੋਂਗ ਕਰਦੇ ਹਾਂ, ਜਲੰਧਰ ਲੈ ਲਓ, ਆਪਣਾ ਕਪੂਰਥਲਾ ਲੈ ਲਓ, ਹੁਸ਼ਿਆਰਪੁਰ ਲੈ ਲਓ, ਲੁਧਿਆਣਾ ਇਲਾਕਾ ਦੱਸੋ, ਕੋਈ ਮਾਨਸੇ 'ਚ ਕੁਛ ਕਰਤਾ, ਕੋਈ ਮਲੇਰਕੋਟਲੇ 'ਚ ਤੁਸੀਂ ਕੁਛ ਕਰ ਦਿੱਤਾ, ਕੋਈ ਮੋਗਾ ਰੈਲੀਆਂ ਹੋ ਰਹੀਆਂ ਮੋਗੇ ਦੇ ਵਿੱਚ ਇੰਨੀਆਂ, ਕੋਈ ਮੋਗੇ 'ਚ ਕੁਛ ਕਰ ਦਿੱਤਾ, ਕੋਈ ਉੱਧਰ ਰੈਲੀ ਹੋਈ ਇਹਨਾਂ ਦੀ ਪਠਾਨਕੋਟ ਪਟਿਆਲੇ, ਆਪਣਾ ਉੱਧਰ ਕੁਛ ਕਰ ਦਿੱਤਾ, ਦੱਸੋ ਨਾ ਕਿ
ਕੋਈ ਮੈਨੂੰ ਤਿੰਨ ਜ਼ਿਲ੍ਹਿਆਂ ਦਾ ਨਾਮ ਦੱਸੋ ਵੀ ਆਹ ਤਿੰਨ ਜ਼ਿਲ੍ਹੇ ਜੀ ਇੰਨੇ ਵਧੀਆ ਖੁਸ਼ਹਾਲ ਬਣਾਤੇ ਆ ਪੰਜਾਬ ਦੀ ਸਰਕਾਰ ਨੇ, ਕੋਈ ਵੀ ਹੋਵੇ, ਅਕਾਲੀ ਦਲ ਹੈ, ਬੀਜੇਪੀ ਦੀ ਸਰਕਾਰ ਸੀ ਪਹਿਲਾਂ ਜਾਂ ਅੱਜ ਕਾਂਗਰਸ ਹੈ, ਵੀ ਆਹ ਤਿੰਨ ਜ਼ਿਲ੍ਹੇ ਇੰਨੇ ਕੁ ਵਧੀਆ ਬਣਾਤੇ ਨੇ ਪੰਜਾਬ ਦੇ ਵਿੱਚ ਸਰਕਾਰ ਨੇ ਵੀ ਲੋਕ ਹੁਣ ਇੱਥੋਂ ਬਾਹਰ ਨਹੀਂ ਜਾਂਦੇ। ਉਹ ਕਹਿੰਦੇ ਜੀ ਇੱਥੇ ਤਾਂ ਹੋਸਪਿਟਲ, ਸਕੂਲਿੰਗ ਸਿਸਟਮ, ਇਨਫਰਾਸਟਰਕਚਰ ਬਹੁਤ ਕਮਾਲ ਦਾ ਬਣ ਗਿਆ ਇੱਥੇ। ਸੋ ਵੀ ਚੰਡੀਗੜ੍ਹ ਦੇ ਦਿਓ, ਚੰਡੀਗੜ੍ਹ ਦਿਓ, ਤਾਂ ਐਵੇਂ ਸਿਆਸੀ ਗੱਲਾਂ ਨੇ ਬਿਨਾਂ ਮਤਲਬ ਦੀਆਂ। ਹਾਂਜੀ, ਅਗਲੀ ਕਾਲ ਵਧਣ ਤੋਂ ਪਹਿਲਾਂ ਰਮਨ ਦੂਆ ਜੀ ਸਾਡੇ ਨਾਲ ਇਸ ਵੇਲੇ ਜੁੜ ਗਏ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਰਮਨ ਜੀ ਵੈਲਕਮ ਸਰ, ਕੀ ਹਾਲ ਹੈ, ਠੀਕ ਹੈ?
ਥੈਂਕ ਯੂ ਦਵੀਰ ਜੀ, ਸਾਰੇ ਸ਼ਰੋਤਿਆਂ ਨੂੰ, ਤੁਹਾਡੀ ਪੂਰੀ ਟੀਮ ਨੂੰ, ਤੁਹਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ
ਸਰ ਜੀ। ਨਮਸਕਾਰ, ਸਤਿ ਸ਼੍ਰੀ ਅਕਾਲ ਆਦਾਬ, ਔਰ ਰੀਅਲ ਸਟੇਟ ਦੀ ਕੀ ਰਿਪੋਰਟ ਹੈ ਸੇਮੈਕਸ ਤੋਂ ਸਾਡੇ ਮੇਨ ਸਪੋਂਸਰ ਰਮਨ ਦੂਆ ਜੀ। ਹਾਂਜੀ ਸਰ, ਕੀ ਅਪਡੇਟ ਹੈ?
ਹਾਂਜੀ ਸਰ, ਬਸ 2021 ਜਿਹੜਾ ਹੈਗਾ ਖਤਮ ਹੋਣ ਵਾਲਾ ਹੈ ਦਵੀਰ ਜੀ, ਔਰ 2022 ਜਿਹੜਾ ਹੈਗਾ ਆਪਣੇ ਇੱਕ ਆਪ ਦੇ ਵਿੱਚ ਰੀਅਲ ਸਟੇਟ ਲਈ ਤਾਂ ਖੈਰ ਬਹੁਤ ਹੀ ਅੱਛੀ ਇੱਕ ਮਾਰਕੀਟ ਆਉਣ ਵਾਲੀ ਹੈਗੀ ਹੈ 2022 ਦੇ ਵਿੱਚ ਵੀ। ਔਰ ਅਗਰ ਤੁਸੀਂ ਇਹ ਦੇਖੋ ਦਵੀਰ ਜੀ, ਤੇ ਰਾਈਟ ਨਾਓ ਮਾਰਕੀਟ ਦੇ ਵਿੱਚ ਇਨਵੈਂਟਰੀ ਲੈਵਲ ਜਿਹੜਾ ਹੈਗਾ ਉਹ ਅਜੇ ਤੱਕ ਵੀ ਉਸ ਲੈਵਲ ਤੇ, ਹੈਲੋ
ਜੀ, ਪਲੀਜ਼ ਗੋ ਅਹੈਡ। ਹਾਂਜੀ ਹਾਂਜੀ ਰਮਨ ਜੀ, ਹੈਲੋ
ਜੀ ਜੀ, ਇਨਵੈਂਟਰੀ ਲੈਵਲ ਅਜੇ ਵੀ ਕਾਫੀ ਲੋ ਹੈਗਾ, ਇਹਨੂੰ ਦੇਖਦੇ ਹੋਏ ਮੈਨੂੰ ਪੂਰਾ ਇਹ ਸ਼ੋਰ ਹੈਗਾ ਕਿ ਅਗਲੇ 3 ਤੋਂ ਲੈ ਕੇ 6 ਮਹੀਨਿਆਂ ਦੇ ਵਿੱਚ ਮਾਰਕੀਟ ਜਿਹੜੀ ਹੈਗੀ ਹੈ ਸੇਮ ਪੇਸ ਦੇ ਉੱਪਰ ਗਰੋ ਕਰਦੀ ਰਹੇਗੀ। ਦੇਰ ਕੁਡ ਬੀ ਅ ਪਾਸਿਬਿਲਿਟੀ ਕਿ ਬੈਂਕ ਆਫ ਕੈਨੇਡਾ ਜਿਹੜਾ ਹੈਗਾ ਅਗਰ ਉਹ 0.25% ਜਾਂ 0.5% ਰੇਟ ਆਫ ਇੰਟਰਸਟ ਅਗਰ ਉੱਪਰ ਨੀਚੇ ਕਰਨ, ਦੈਟ ਮਾਈਟ ਬ੍ਰਿੰਗ ਸਮ ਪੋਜ਼ਿਟਿਵ ਇੰਪੈਕਟ ਔਨ ਦਾ ਮਾਰਕੀਟ ਐਸ ਵੈਲ, ਕਿ ਉਹਦੇ ਨਾਲ ਹੋ ਸਕਦਾ ਹੈ ਮਾਰਕੀਟ ਦੇ ਵਿੱਚ ਇਨਵੈਂਟਰੀ ਥੋੜੀ ਜਿਹੀ ਹੋਰ ਆ ਜਾਏ। ਪਰ ਯੁਗਵੀਰ ਜੀ, ਓਵਰਆਲ ਇਨ ਜਨਰਲ ਅਗਲੇ ਸਾਲ ਜਿਹੜਾ ਹੈਗਾ ਐਟਲੀਸਟ ਅਸੀਂ, ਆਫਕੋਰਸ ਤੁਸੀਂ, ਮੈਂ ਤੇ ਪੀਕੇ ਜੀ ਫਿਰ ਆਪਣੀ ਡਿਸਕਸ਼ਨ ਤਾਂ ਕਰਾਂਗੇ, ਬਟ ਮੈਂ ਇੱਕ ਛੋਟਾ ਜਿਹਾ ਹਿੰਟ ਜ਼ਰੂਰ ਦੇ ਦੇਣਾ ਕਿ ਅਗਲੇ ਸਾਲ ਡਬਲ ਡਿਜਿਟ ਦੇ ਵਿੱਚ, ਚਾਹੇ ਉਹ ਪ੍ਰਾਈਜ਼ ਹੈਗੇ ਹੈ ਅਤੇ ਚਾਹੇ ਉਹ ਨੰਬਰ ਆਫ ਸੇਲਸ ਹੈਗੀ ਹੈ, ਇਹ ਜ਼ਰੂਰ ਫੈਕਟਰ ਰਹਿਣ ਵਾਲਾ ਹੈਗਾ। ਪਰ ਇਹਦੇ ਵਿੱਚ ਜਗਵੀਰ ਜੀ ਇੱਕ ਬਹੁਤ ਇੰਪੋਰਟੈਂਟ ਫੈਕਟਰ ਜਿਹੜਾ ਰੋਲ ਪਲੇ ਕਰੇਗਾ ਮੇਰੇ ਖਿਆਲ ਅਗਲੇ ਸਾਲ, ਉਹ ਕਰੇਗਾ ਪ੍ਰੀ ਕੰਸਟਰਕਸ਼ਨ ਦਾ, ਹਾਈ ਰਾਈਜ਼ ਕੌਂਡੋਜ਼ ਦਾ ਜਾਂ ਜਿਹੜੀ ਲੋਅ ਰਾਈਜ਼ ਹੈਗੀਆਂ, ਪ੍ਰੀ ਕੰਸਟਰਕਸ਼ਨ ਦੇ ਵਿੱਚ ਕਿਵੇਂ ਦੀ ਮੂਵਮੈਂਟ ਹੈਗੀ ਹੈ। ਔਰ ਆਈ ਥਿੰਕ ਉੱਥੇ ਇਨਵੈਂਟਰੀ ਲੈਵਲਸ ਕਾਫੀ ਅੱਛੇ ਹੈਗੇ ਹੈ ਜਿਹਦੇ ਨਾਲ ਕਿ ਮਾਰਕੀਟ ਨੂੰ ਥੋੜੀ ਜਿਹੀ ਸਟੈਬਿਲਿਟੀ ਜ਼ਰੂਰ ਮਿਲੇਗੀ। ਪਰ ਜਗਵੀਰ ਜੀ, ਅੱਜ ਮੈਂ ਮੇਨ ਗੱਲ ਕਰਦਾ ਕਿਉਂਕਿ ਸਾਲ ਦਾ ਐਂਡ ਆਉਣ ਵਾਲਾ ਹੈਗਾ, ਬਹੁਤ ਸਾਰੇ ਆਪਣੇ ਰਿਐਲਟਰ ਦੋਸਤ ਹੈਗੇ ਹੈ ਜਿਹੜੇ ਕਿ ਨਵੇਂ ਸਾਲ ਨੂੰ ਕਿਸੇ ਨਵੇਂ ਤਰੀਕੇ ਦੇ ਨਾਲ ਸ਼ੁਰੂ ਕਰਨਾ ਚਾਹੁੰਦੇ ਹੈਗੇ ਹੈ। ਜਗਵੀਰ ਜੀ, ਸੇਵਮੈਕਸ ਦੀ ਟੀਮ ਨੇ ਇੱਕ ਓਬਜੈਕਟਿਵ ਲਿਆ ਹੈਗਾ ਕਿ ਮੈਂ ਇਹ ਮੰਨਦਾ ਕਿ ਰੀਅਲ ਸਟੇਟ ਦੇ ਵਿੱਚ ਜਿਹੜਾ ਫੁੱਲ ਟਾਈਮ ਰਿਐਲਟਰ ਹੈਗਾ, ਚਾਹੇ ਉਹ ਕਲਾਇੰਟ ਦੀ ਗੱਲ ਆਉਂਦੀ ਹੈ ਚਾਹੇ ਉਹ ਰਿਐਲਟਰ ਦੀ ਗੱਲ ਆਉਂਦੀ ਹੈਗੀ, ਇਟ ਇਜ਼ ਅ ਵਿਨ ਵਿਨ ਸਿਚੁਏਸ਼ਨ। ਕਿਉਂਕਿ ਜਦੋਂ ਕੋਈ ਫੁੱਲ ਟਾਈਮ ਰਿਐਲਟਰ ਤੁਹਾਨੂੰ ਸਰਵ ਕਰ ਰਿਹਾ, ਤੁਹਾਡੇ ਲਈ ਘਰ ਲੱਭ ਰਿਹਾ ਹੈਗਾ ਜਾਂ ਤੁਹਾਡਾ ਘਰ ਵੇਚ ਰਿਹਾ ਹੈਗਾ, ਉਹਦਾ ਲੈਵਲ ਆਫ ਸਰਵਿਸ ਥੋੜਾ ਜਿਹਾ ਡਿਫਰੈਂਟ ਹੋਏਗਾ। ਚਾਹੇ ਉਹ ਬੈਸਟ ਨੈਗੋਸੀਏਸ਼ਨ ਕਰਨੀ ਹੈਗੀ ਹੈ, ਚਾਹੇ ਉਹ ਤੁਹਾਡੀ ਕਾਲ ਅਟੈਂਡ ਕਰਨੀ ਹੈਗੀ ਹੈ, ਚਾਹੇ ਉਹ ਕਿਸੇ ਦੂਜੇ ਰਿਐਲਟਰ ਦੀ ਕਾਲ ਅਟੈਂਡ ਕਰਕੇ ਤੁਹਾਡਾ ਘਰ ਬੈਸਟ ਪ੍ਰਾਈਸ ਤੇ ਵੇਚਣਾ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਬਹੁਤ ਮੈਟਰ ਕਰਦੀਆਂ ਹੈਗੀਆਂ। ਔਰ ਉਹਦੇ ਵਿੱਚ ਜਗਵੀਰ ਜੀ, ਇੱਕ ਸਿੰਪਲ ਜੀ ਚੀਜ਼ ਸੋਚ ਕੇ ਦੇਖੋ ਕਿ ਇੱਕ ਬੰਦਾ ਜਿਹੜਾ 24/7 ਉਸ ਚੀਜ਼ ਦੇ ਉੱਪਰ ਲੱਗਾ ਹੋਇਆ, ਔਰ ਇੱਕ ਬੰਦਾ ਜਿਹੜਾ 10 ਜਾਂ 20% ਟਾਈਮ ਲਾ ਰਿਹਾ ਹੈਗਾ, ਹਾਊ ਮਚ ਡਿਫਰੈਂਸ ਇਟ ਕੈਨ ਮੇਕ ਇਨ ਦਾ ਸਰਵਿਸਿਜ਼ ਵੈਨ ਇਟ ਕਮਸ ਟੂ ਮੇਕਿੰਗ ਦਾ ਬਿਗੈਸਟ ਡਿਸੀਜ਼ਨ ਆਫ ਯੋਰ ਲਾਈਫ। ਸੋ ਇਸੇ ਚੀਜ਼ ਨੂੰ ਧਿਆਨ ਚ ਰੱਖਦੇ ਹਾਂ ਜਗਵੀਰ ਜੀ, ਅਸੀਂ ਇੱਕ ਟਾਰਗੇਟ ਰੱਖਿਆ ਹੈਗਾ ਕਿ 2022 ਦੇ ਵਿੱਚ ਮਿਨੀਮਮ 1000 ਰਿਐਲਟਰਸ ਨੂੰ ਅਸੀਂ ਫੁੱਲ ਟਾਈਮ ਜਿਹੜਾ ਹੈਗਾ, ਪਾਰਟ ਟਾਈਮ ਤੋਂ ਫੁੱਲ ਟਾਈਮ ਲੈ ਕੇ ਆਉਣਾ ਹੈਗਾ ਬਿਜ਼ਨਸ ਦੇ ਵਿੱਚ, ਜਾਂ ਫਿਰ ਨਵੇਂ ਰਿਐਲਟਰਸ ਨੂੰ ਐਨਕਰੇਜ ਕਰਨਾ ਹੈ ਕਿ ਉਹ ਫੁੱਲ ਟਾਈਮ ਇਸ ਬਿਜ਼ਨਸ ਦੇ ਵਿੱਚ ਜੁਆਇਨ ਕਰਨ। ਔਰ ਉਹਦੇ ਵਿੱਚ ਜਿਹੜਾ ਇੱਕ ਸਭ ਤੋਂ ਵੱਡਾ ਚੈਲੰਜ ਸੀਗਾ ਉਹ ਇਹ ਸੀਗਾ ਕਿ ਰਿਐਲਟਰ ਵਿੱਚ ਲਾਇਸੈਂਸ ਲੈ ਲੈਂਦਾ ਜੀ, ਪਰ ਉਹਨੂੰ ਇਸ ਚੀਜ਼ ਦੀ ਸ਼ਿਓਰਟੀ ਨਹੀਂ ਹੁੰਦੀ ਕਿ ਮੇਰੀ ਡੀਲ ਕਦੋਂ ਹੋਏਗੀ, ਔਰ ਅਗਰ ਡੀਲ ਹੋ ਵੀ ਜਾਏ ਤਾਂ ਉਹਨੂੰ ਇਸ ਚੀਜ਼ ਦੀ ਸ਼ਿਓਰਟੀ ਨਹੀਂ ਹੁੰਦੀ ਕਿ ਉਹ ਡੀਲ ਦਾ ਮੈਨੂੰ ਚੈੱਕ ਕਦੋਂ ਮਿਲੇਗਾ। ਸੋ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ, ਵੀ ਹੈਵ ਰੀਅਲੀ ਵਰਕਡ ਵੈਰੀ ਡਿਲੀਜੈਂਟਲੀ ਔਨ ਦੈਟ ਪ੍ਰੋਬਲਮ ਐਂਡ ਬ੍ਰੋਟ ਅਪ ਦਿਸ ਸੋਲੂਸ਼ਨ, ਜਿਹਦੀ ਕਿ ਇਸ ਟਾਈਮ ਮਾਰਕੀਟ ਦੇ ਵਿੱਚ ਵੀਰ ਜੀ ਯੂ ਵੋਂਟ ਬਿਲੀਵ, ਇਨ ਲਾਸਟ 7 ਡੇਜ਼ ਵੀ ਹੈਵ ਮੋਰ ਦੈਨ 1500 ਰਿਐਲਟਰਸ ਹੂ ਆਲਰੇਡੀ ਅਪਰੋਚ ਅਸ ਟੂ ਨੋ ਮੋਰ ਅਬਾਊਟ ਦਿਸ ਪ੍ਰੋਗਰਾਮ। ਸੋ ਇਹ ਵੀਰ ਜੀ ਲਾਈਫ ਦੇ ਵਿੱਚ ਬੜਾ ਇੱਕ ਸਿੰਪਲ ਜਿਹਾ ਇੱਕ ਉਸੂਲ ਹੈਗਾ, ਕਹਿੰਦੇ ਵੀ ਸਭ ਤੋਂ ਪਹਿਲੇ ਲੋਕੀ ਤੁਹਾਨੂੰ ਇਗਨੋਰ ਕਰਦੇ ਹੈਗੇ ਆ, ਫਿਰ ਉਸ ਚੀਜ਼ ਨੂੰ ਨਵੇਂ ਕੋਈ ਵੀ ਨਵਾਂ ਆਈਡੀਆ ਹੈਗਾ ਉਹਨੂੰ ਸਭ ਤੋਂ ਪਹਿਲੇ ਇਗਨੋਰ ਕੀਤਾ ਜਾਂਦਾ, ਫਿਰ ਉਸ ਤੋਂ ਬਾਅਦ ਉਹਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ, ਫਿਰ ਉਸ ਤੋਂ ਬਾਅਦ ਉਸ ਆਈਡੀਆ ਤੇ ਲੜਿਆ ਜਾਂਦਾ, ਉਸ ਤੋਂ ਬਾਅਦ ਉਹਦੇ ਨਾਲ ਐਗਰੀ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਉਸ ਆਈਡੀ ਨੂੰ ਫੋਲੋ ਕੀਤਾ ਜਾਂਦਾ ਹੈਗਾ। ਸੋ ਇਹ ਮੈਂ 2-3 ਵਾਰੀ ਆਪਣੀ ਲਾਈਫ ਦੇ ਵਿੱਚ ਇਸ ਚੀਜ਼ ਦੇ ਵਿੱਚ ਲੰਘ ਚੁੱਕਾ ਹੈਗਾ, ਮੈਨੂੰ ਪਤਾ ਹੈਗਾ ਕਿ ਅਜੇ ਇਹ ਆਈਡੀਆ ਜਿਹੜਾ ਹੈਗਾ ਇੱਕ ਉਸ ਸਟੇਜ ਦੇ ਵਿੱਚ ਹੈ ਕਿ ਜਿੱਥੇ ਇਹਦਾ ਕ੍ਰਿਟਿਸਿਜ਼ਮ ਹੋਏਗਾ, ਸਾਰੇ ਬੰਦੇ ਕੁਸ਼ਚਨ ਪੁੱਛਣਗੇ, ਦੇਰ ਇਜ਼ ਅ ਲੋਟ ਆਫ ਐਕਟੀਵਿਟੀ ਵਿਚ ਇਜ਼ ਹੈਪਨਿੰਗ ਔਨ ਸੋਸ਼ਲ ਮੀਡੀਆ। ਅਸੀਂ ਐਕਚੁਲੀ ਮੈਂ ਟਿਕਟੋਕ ਦੇ ਉੱਪਰ ਕੁਝ ਥੋੜਾ ਜਿਹਾ ਇਨਫੋਰਮੇਸ਼ਨ ਸ਼ੇਅਰ ਕਰਨੀ ਸ਼ੁਰੂ ਕੀਤੀ ਹੈ, ਐਂਡ ਆਈ ਐਮ ਰੀਅਲੀ ਲਾਈਕ ਓਵਰਵੈਲਮਡ ਵਿਦ ਦ ਕਮੈਂਟਸ ਐਂਡ ਦ ਵੇ ਪੀਪਲ ਆਰ ਆਸਕਿੰਗ ਦ ਕੁਸ਼ਚਨਸ, ਮੈਨੀ ਆਫ ਦੈਮ ਦੇ ਆਰ ਐਪਰੀਸ਼ੀਏਟਿੰਗ ਇਟ, ਸਮ ਆਫ ਦੈਮ ਆਰ ਕ੍ਰਿਟੀਸਾਈਜ਼ਿੰਗ ਇਟ ਬਿਕੋਜ਼ ਆਫ ਵਨ ਔਰ ਦਾ ਅਦਰ ਰੀਜ਼ਨ। and we had some of the people who celebrate Christmas in their family. So I came to know that they have done some deals, but ਉਹਨਾਂ ਨੂੰ ਕਿਉਂਕਿ ਚੈੱਕ ਕਿਸੇ ਨੂੰ ਫਰਵਰੀ ਵਿੱਚ ਆਉਣਾ, ਕਿਸੇ ਨੂੰ ਮਾਰਚ ਦੇ ਵਿੱਚ ਆਉਣਾ ਹੈਗਾ, ਐਂਡ ਵਨ ਆਫ ਅਵਰ ਰਿਐਲਟਰ ਹੀ ਹੈਜ਼ ਟੂ ਪੇ ਦਾ ਫੀਸ ਫੋਰ ਹਿਸ ਡਾਟਰ. ਸੋ ਆਈ ਡਿਸਾਈਡਿਡ ਕਿ ਜਿਹੜੇ ਵੀ ਉਸ ਕੁਛ ਆਪਣੇ ਰਿਐਲਟਰਸ ਹੈਗੇ ਆ, ਜਸਟ ਐਜ਼ ਐਨ ਟੋਕਨ ਆਫ ਐਪਰੀਸੀਏਸ਼ਨ, ਵੀ ਸਟਾਰਟਡ ਦਿਸ ਪ੍ਰੋਗਰਾਮ ਔਨ ਕ੍ਰਿਸਮਸ. ਐਂਡ ਯੂ ਵੋਂਟ ਬਿਲੀਵ, ਆਈ ਹੈਵ ਸੀਨ ਪੀਪਲ ਕਰਾਇੰਗ ਵੈਨ ਦੇ ਵਰ ਗੈਟਿੰਗ ਦ ਚੈੱਕ. ਆਈ ਹੈਵ ਸੀਨ ਪੀਪਲ ਗੈਟਿੰਗ ਇਮੋਸ਼ਨਲ ਵੈਨ ਦੇ ਵਰ ਗੈਟਿੰਗ ਦ ਚੈੱਕ, ਬਿਕੋਜ਼ ਦੇ ਨੈਵਰ ਐਕਸਪੈਕਟਡ ਦਿਸ ਕੈਨ ਹੈਪਨ. ਸੋ ਦੈਟ ਗੇਵ ਮੀ ਐਨ ਐਕਸਟਰਾ ਸਟਰੈਂਥ, ਦੈਟ ਗੇਵ ਮੀ ਐਨ ਐਕਸਟਰਾ ਪਾਵਰ ਕਿ ਅਸੀਂ ਜੋ ਕਰ ਰਹੇ ਹੈਗੇ ਹਾਂ ਉਹ ਠੀਕ ਕਰ ਰਹੇ ਹੈਗੇ ਹਾਂ. ਹੁਣ ਇਤਵੀਰ ਜੀ ਸੋਚੋ, ਇਸ ਤੋਂ ਅੱਛੀ ਚੀਜ਼ ਕੀ ਹੋ ਸਕਦੀ ਹੈ? ਅਸੀਂ ਤਾਂ ਆਪਣੀ ਜੇਬ ਤੋਂ ਪੈਸੇ ਦੇ ਰਹੇ ਹਾਂ, ਡੀਲ ਤਾਂ ਬਾਅਦ ਦੇ ਵਿੱਚ ਕਲੋਜ਼ ਹੋਣੀ ਹੈਗੀ ਹੈ. ਸੋ ਉਹਦੇ ਵਿੱਚ ਕੀ ਕੁਸ਼ਚਨ ਹੋ ਸਕਦਾ ਹੈਗਾ? ਆਫਕੋਰਸ ਦੇਰ ਆਰ ਕੁਸ਼ਚਨ, 0% ਇੰਟਰਸਟ ਹੈਗਾ ਇਤਵੀਰ ਜੀ, ਟੋਟਲੀ 0% ਇੰਟਰਸਟ. ਦਿਸ ਇਜ਼ ਜਸਟ ਵਿਦ ਅ ਪਿਓਰ ਇੰਟੈਂਸ਼ਨ ਆਫ ਬ੍ਰਿੰਗਿੰਗ ਪੀਪਲ ਫੁੱਲ ਟਾਈਮ ਇਨ ਦਾ ਰੀਅਲ ਸਟੇਟ ਇੰਡਸਟਰੀ, ਸੋ ਦੈਟ ਦਾ ਕਲਾਇੰਟਸ ਕੈਨ ਬੀ ਬੈਨੀਫਿਟਡ ਐਜ਼ ਵੈਲ, ਚਾਹੇ ਉਹ ਬਾਇਰਸ ਹੈਗੇ ਆ, ਚਾਹੇ ਉਹ ਸੈਲਰਸ ਹੈਗੇ ਆ. ਅਗਰ ਤੁਸੀਂ ਦੇਖੋ ਕਿ ਅਸੀਂ ਅਗਰ ਇਸ ਨੰਬਰ ਨੂੰ 20-30% ਉੱਪਰ ਲਿਆਏ, ਜਿਹੜਾ ਅੱਜ 65% ਰਿਅਲਟਰਸ ਆਰ ਵਰਕਿੰਗ ਪਾਰਟ ਟਾਈਮ, 90% ਰਿਅਲਟਰਸ ਦੇ ਗੈਟ ਆਊਟ ਆਫ ਦਾ ਬਿਜ਼ਨਸ ਵਿਦ ਇਨ ਫਸਟ ਈਅਰ. ਇਫ ਆਈ ਐਮ ਏਬਲ ਟੂ ਈਵਨ ਕੰਟਰੀਬਿਊਟ ਇਨ ਵਨ ਰਿਅਲਟਰਸ ਲਾਈਫ, ਕਿ ਜਾਂ ਤਾਂ ਉਹਦੀ ਫੈਮਿਲੀ ਬੈਟਰ ਹੋ ਜਾਏ ਔਰ ਉਹ ਕਲਾਇੰਟਸ ਨੂੰ ਬੈਟਰ ਸਰਵਿਸ ਕਰਨੀ ਸ਼ੁਰੂ ਕਰ ਦੇਵੇ, ਸੋ ਆਈ ਵਿਲ ਫੀਲ ਲਾਈਕ ਯੂ ਨੋ ਦਿਸ ਪ੍ਰੋਗਰਾਮ ਇਜ਼ ਅ ਬਿਗ ਸਕਸੈਸ, ਐਂਡ ਆਈ ਵਿਲ ਕੀਪ ਵਰਕਿੰਗ ਡਿਲੀਜੈਂਟਲੀ ਔਨ ਟੂ ਇਟ, ਡਜ਼ਨਟ ਮੈਟਰ ਹਾਊ ਮਚ ਆਈ ਗੈਟ ਕ੍ਰਿਟੀਸਿਜ਼ਮ ਔਨ ਟੂ ਦਿਸ. ਜੀ ਵੀਰ ਜੀ,
ਇਹ ਵਧੀਆ ਤਰੀਕੇ ਨਾਲ ਤੁਸੀਂ ਐਕਸਪਲੇਨ ਕੀਤਾ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ. ਇਹ ਬਿਲਕੁਲ ਜਿਸ ਤਰ੍ਹਾਂ ਪੇਮੈਕਸ ਦੀ ਰਵਾਇਤ ਹੀ ਰਹੀ ਹੈ, ਕੋਈ ਨਾ ਕੋਈ ਨਵਾਂ ਪ੍ਰੋਜੈਕਟ, ਕੋਈ ਨਾ ਕੋਈ ਨਵੀਂ ਸੋਚ ਤੁਸੀਂ ਲੈ ਕੇ ਆਉਂਦੇ ਹੋ ਮਾਰਕੀਟ ਦੇ ਵਿੱਚ, ਇਹਦੇ ਲਈ ਤੁਹਾਨੂੰ ਮੁਬਾਰਕਬਾਦ. ਕੁਝ ਹੋਰ ਐਡ ਕਰਨਾ ਉਹ ਵੀ ਜ਼ਰੂਰ ਕਰੋ. ਅਸੀਂ ਦੱਸ ਦਈਏ ਕਿ ਰਮਨ ਦੁਆ ਜੀ ਸਾਡੇ ਨਾਲ ਨੇ, ਸੇਮੈਕਸ ਦੇ ਮੇਨ ਕਰਤਾ ਧਰਤਾ, ਹਰ ਫਰਾਈਡੇ ਸਾਡੇ ਮੇਨ ਸਪੋਂਸਰ ਸੇਮੈਕਸ ਤੋਂ ਰਮਨ ਦੁਆ ਜੀ. ਜੀ ਐਨੀਥਿੰਗ ਐਲਸ ਯੂ ਵਾਂਟ ਟੂ ਐਡ, ਉਹ ਵੀ ਕਰੋ, ਔਰ ਫੋਨ ਨੰਬਰ ਜ਼ਰੂਰ ਇੰਗਲਿਸ਼ ਪੰਜਾਬੀ ਦੇ ਨਾਲ.
ਜੀ ਡੈਫੀਨੇਟਲੀ ਵੀਰ ਜੀ. ਸੋ ਜਿਹੜੇ ਵੀ ਆਪਣੇ ਰਿਐਲਟਰਸ ਹੈਗੇ ਆ, ਪਲੀਜ਼ ਮੇਰੀ ਰਿਕੁਐਸਟ ਹੈ, ਤੁਸੀਂ ਜਾਓ ਸਾਡੀ ਵੈਬਸਾਈਟ ਤੇ savemax.com, ਉੱਥੇ ਜਾ ਕੇ ਦੇਖੋ ਸਾਈਨ ਡੀਲ ਟੂਡੇ ਗੈਟ ਪੇਡ ਟੂਡੇ ਪ੍ਰੋਗਰਾਮ ਦੇ ਵਿੱਚ ਕੀ ਕੀ ਤੁਹਾਨੂੰ ਬੈਨੀਫਿਟ ਮਿਲ ਸਕਦਾ ਹੈਗਾ. ਉਹਦੇ ਰਿਲੇਟਡ ਤੁਹਾਡਾ ਕੋਈ ਵੀ ਕੁਐਸਚਨ ਹੈ, ਉੱਥੇ ਆਪਣੀ ਇਨਕੁਆਇਰੀ ਪਾਓ, ਆਪਣੀ ਡਿਟੇਲ ਪਾਓ, ਉਹ ਸਾਡੀ ਟੀਮ ਦੇ ਕੋਲ ਆ ਜਾਏਗਾ, ਐਂਡ ਵੀ ਵਿਲ ਗੈਟ ਬੈਕ ਟੂ ਯੂ ਵਿਦ ਇਨ 24 hours. ਇਟ ਮਾਈਟ ਟੇਕ ਅ ਲਿਟਲ ਬਿਟ ਲੌਂਗਰ ਟਾਈਮ ਵਿਦ ਵੀਰ ਜੀ, ਬਿਕੋਜ਼ ਵੀ ਆਰ ਰੀਅਲੀ ਓਵਰਵੈਲਮ ਵਿਦ ਦ ਕਾਇੰਡ ਆਫ ਇਨਕੁਆਇਰੀਜ਼, ਵਿਦ ਦ ਕਾਇੰਡ ਆਫ ਰਿਸਪੌਂਸ ਵੀ ਆਰ ਗੈਟਿੰਗ ਔਨ ਟੂ ਇਟ. And you won't believe, I have to put 4 more people just to handle those inquiries. So, aise karke main request karanga ki tusi phone te us cheez di information na lo, because they are really overwhelmed to provide all those details. Go on the website, read everything. After that, if you have any question, then come back to us. And I know the first question is going to come into any realtor's mind, it is too good to be true. I absolutely understand it is too good, but fortunately, it is true. So, odeli www.savemax.com, ਤੁਸੀਂ ਸਾਡੀ ਵੈਬਸਾਈਟ ਵਿਜ਼ਿਟ ਕਰੋ, ਔਰ ਯੂ ਵੀਰ ਜੀ ਮੈਂ ਨੰਬਰ ਜ਼ਰੂਰ ਦੇ ਦਿੰਦਾ, 9054597900, 905-459-7900. ਔਰ ਜਾਣ ਤੋਂ ਪਹਿਲਾਂ ਵੀਰ ਜੀ, ਤੁਹਾਨੂੰ, ਤੁਹਾਡੀ ਪੂਰੇ ਪਰਿਵਾਰ ਨੂੰ, ਵਾਈ ਮੀਡੀਆ ਦੀ ਪੂਰੀ ਟੀਮ ਨੂੰ, ਬਿਕੋਜ਼ ਆਈ ਕੰਸੀਡਰ ਦੈਟ ਐਜ਼ ਮਾਈ ਫੈਮਿਲੀ ਐਜ਼ ਵੈਲ, ਔਰ ਜਿੰਨੇ ਵੀ ਸਾਡੇ ਸ਼ਰੋਤੇ ਹੈਗੇ ਆ ਸੇਵਮੈਕਸ ਦੇ, ਜਿੰਨੇ ਵੀ ਕਲਾਇੰਟਸ ਹੈਗੇ ਔਰ ਬਾਕੀ ਵੀ ਹੋਰ ਆਪਣੇ ਜਿਹੜੇ ਰਿਐਲਟਰਸ ਹੈਗੇ ਆ, ਸਾਰਿਆਂ ਨੂੰ ਮੇਰੇ ਵੱਲੋਂ ਕ੍ਰਿਸਮਸ ਦੀਆਂ ਬਹੁਤ 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 ਮੁਬਾਰਕਾਂ. ਔਰ ਮੈਂ ਹਮੇਸ਼ਾ ਇਹੀ ਕਾਮਨਾ ਕਰਦਾ ਕਿ ਜਿਹੜਾ ਆਉਣ ਵਾਲਾ ਨਵਾਂ ਸਾਲ ਹੈਗਾ 2022, ਸਾਡਾ ਸਾਰਿਆਂ ਦਾ ਬਿਜ਼ਨਸ ਬਹੁਤ ਅੱਛਾ ਚੱਲੇ, ਅਸੀਂ ਇਹ ਕੋਰੋਨਾ ਵਾਲਾ ਜਿਹੜਾ ਹੈਗਾ ਇਸ ਦੌਰ ਤੋਂ ਬਾਹਰ ਨਿਕਲੀਏ, ਔਰ ਇੱਕ ਦੂਜੇ ਨੂੰ ਦੇਖ ਕੇ, ਇੱਕ ਦੂਜੇ ਨੂੰ ਹੱਸਦੇ ਵਸਦੇ ਦੇਖ ਕੇ, ਪ੍ਰੋਗਰੈਸ ਦੇਖ ਕੇ ਖੁਸ਼ ਹੋਈਏ, ਕਿਉਂਕਿ ਉਹਦੇ ਨਾਲ ਹੀ ਅਸੀਂ ਜਿਹੜਾ ਹੈਗਾ ਲਾਈਫ ਨੂੰ ਆਪਣੀ ਨੂੰ ਬੈਟਰ ਬਣਾ ਸਕਦੇ ਹਾਂ. ਨਹੀਂ ਤਾਂ ਵੀਰ ਜੀ ਦੇਖੋ, ਅਸੀਂ ਕੰਮ ਵੀ ਕਰ ਲਿਆ, ਪੈਸੇ ਵੀ ਬਣਾ ਲਏ, ਫਿਰ ਵੀ ਅਸੀਂ ਅਗਰ ਦੁਖੀ ਹੋਈ ਜਾਣਾ, ਫਿਰ ਤਾਂ ਕੁਛ ਨਹੀਂ ਹੋ ਸਕਦਾ. ਸੋ ਦ ਮੋਸਟ ਇੰਪੋਰਟੈਂਟ ਥਿੰਗ ਇਜ਼ ਔਰ ਓਨ ਇੰਟਰਨਲ ਹੈਪੀਨੈਸ ਇਜ਼ ਵੈਰੀ 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 ਇੰਪੋਰਟੈਂਟ ਇਨ ਲਾਈਫ. So once again, Merry Christmas and wishing you a very happy new year in advance, Yudhvir ji. And Yudhvir ji, main tada personally tehe dil to dhanwad karna chahunda as my elder brother. Tusi jada 2021 de vich inna acha sanu support ditta hega, sada message sare tak pahunchaya hega. I want to say thanks to you for that as well.
Thank you so much, sir. Wishing you all the best, always there with you. You are a great source of positive energy. Parmatma tuhanu isse tarah bless rakhe, tuhanu Merry Christmas, happy new year in advance. ਤੁਹਾਨੂੰ, ਤੁਹਾਡੀ ਸਾਰੀ ਫੈਮਿਲੀ ਨੂੰ, ਟੀਮ ਨੂੰ. ਸੋ ਇੱਕ ਵਾਰੀ ਫਿਰ ਅਸੀਂ ਧੰਨਵਾਦ ਕਰਾਂਗੇ, ਤੁਹਾਡਾ ਵੀ ਅਸੀਂ ਧੰਨਵਾਦ ਕਰਦੇ ਹਾਂ, ਨਿਧੀ ਭਾਬੀ ਜੀ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਿਸ ਵਧੀਆ ਤਰੀਕੇ ਨਾਲ ਤੁਸੀਂ ਕੰਮ ਕਰਦੇ ਹੋ. ਔਰ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਸਾਰੇ ਹੀ ਰਿਐਲਟਰਸ, ਆਪਣੀ ਸਾਰੀ ਫਿਟਰਨਿਟੀ, ਆਪਣੇ ਸਾਰੇ ਕਲੀਗਸ ਨੂੰ, ਸਾਨੂੰ ਜਿਹੜੇ ਵੀ ਅਸੀਂ ਪ੍ਰੋਫੈਸ਼ਨ 'ਚ ਹੈਗੇ ਹਾਂ, ਉਹਨਾਂ ਲਈ ਹਮੇਸ਼ਾ ਚੰਗੀਆਂ ਦੁਆਵਾਂ ਹੀ ਸਾਨੂੰ ਦੇਣੀਆਂ ਚਾਹੀਦੀਆਂ. ਸੋ ਤੁਹਾਡੇ ਲਈ ਬਹੁਤ ਬਹੁਤ ਸ਼ੁਭ ਇੱਛਾਵਾਂ ਰਮਨ ਦੁਆ ਜੀ, ਔਰ ਨਵੇਂ ਸਾਲ ਆ ਰਿਹਾ, ਤੁਹਾਡੀਆਂ ਪ੍ਰੈਡਿਕਸ਼ਨ ਲਵਾਂਗੇ. ਵੈਸੇ ਤਾਂ ਪਿਛਲੇ ਕਈ ਸਾਲਾਂ ਤੋਂ ਤੁਹਾਡੀ ਪ੍ਰੈਡਿਕਸ਼ਨ ਠੀਕ ਹੁੰਦੀ ਹੈ, ਡਿਨਰ ਤੁਸੀਂ ਜਿੱਤਦੇ ਹੈਗੇ ਹੋ, ਪਰ ਕੋਈ ਗੱਲ ਨਹੀਂ, ਮੈਂ ਤੇ ਪੀਕੇ ਜੀ ਜ਼ਰੂਰ ਇਸ ਵਾਰ ਵੀ ਪ੍ਰੈਡਿਕਸ਼ਨ ਕਰਾਂਗੇ.
ਡੈਫੀਨੇਟਲੀ
ਡੈਫੀਨੇਟਲੀ. ਬਹੁਤ ਬਹੁਤ ਮੁਬਾਰਕਬਾਦ ਸਰ, ਫੋਨ ਨੰਬਰ ਜ਼ਰੂਰ ਦੇ ਦਿਓ ਇੰਗਲਿਸ਼ ਔਰ ਪੰਜਾਬੀ 'ਚ.
जी इट्स 905-459-7900 905-400-7900 और विजिट www.savemax.com.
थैंक यू सर, थैंक यू वेरी मच एंड वी विश यू ऑल द बेस्ट. थैंक यू जी.
थैंक यू.
थैंक यू. प्रोग्राम सतीश इंपल्स प्राइम टाइम सुन रहे हैं रेडियो वाई और साढ़े अगले कॉलर ने उन्होंने गल कर दी. उससे पहला धर्मपाल संधु जी जरा एक दो मिनट अपना मैसेज देना चाहते. धर्मपाल संधु साहब सत श्रीकाल, सॉरी तुम्हें बड़ी देर वेट करना पाया जी. संधु साहब
सत श्रीकाल जी. जदवीर जी की हाल चाल?
सत श्रीकाल जी, बिल्कुल ठीक है, तुसी दसो.
हाँ जी, तुसी वैसे तो नशा बारे काफी गल करती, बहुत वधिया गल कीती है कि जेडे अपने श्रोमणी गुरद्वारा प्रबंधक कमेटी है उन्होंने कभी इस पासे वल बहुत ध्यान दिता. ईवन उन्होंने इलेक्शन दे उत्ते भी नशा वाधू शराबा लोगों नूं पियांदे आ जेड़ा कि बहुत ही गलत काम वो करते हैं एस सी पी सी वाले, पर उस पास ध्यान नहीं देंगे जेडे पासे देना. पर जरा गल् की बहुत सारिया मैं थोड़ी सारी गलों सहमत हाँ, कई मेरे से इस गल तो भी गुस्से हो गए कि तुम उल्टे पासे की गल करते हैं, पर असं इतने कोशिश कर रहे हैं कि सारियां साड़ी ड्रग सोसायटी वालों बहुत बहुत हैप्पी हॉलीडे, हैप्पी न्यू ईयर एडवांस. पर साड़ी बेनती है कि कोशिश कर जिन्हें भी सुनते हैं, मैं थोड़ा भी कहूँगा तुम भी बेनती करो क्योंकि थोड़ी बेनती थोड़ी ज्यादा मनते हैं क्योंकि फॉलोअर ने तुम लोग बहुत पसंद करते हैं कि आ छुट्टिया के दिन ने, खुशी के दिन ने, आप पार्टियां करनिया ने, खुशियां मनाया ने, पर कोशिश कर जे नशिया तो दूर रहन रह सकन तो अपन खुशियां बरकरार रख सकते, क्योंकि नशे जड़े ने शराब हो नशे कई बार तरह खुशियां यही भंग पाते हैं कि बाकी जिंदगी सारी दुखों चली जाती है. कि प्लीज आप कोशिश करो कि शराब पियो ही ना, जे कि पीनी पी है कोई या कोई हंधा कि तड़क नहीं रहा हों, पर पी के गड्डी ना चलायो प्लीज, क्योंकि आ जरा दिसंबर का महीना हों हूं आप हर रोज पार्टियां होनी है, दिने भी पार्टियां होनी, शाम भी पार्टियां, तो काफी ड्रिंक एंड ड्राइविंग बढ़ जाती है खास करके इन्होंने मुल्कों के दिसंबर के महीने फ्यूनरल मंथ कहते हैं कि बहुत ज्यादा डेथ्स होंगे जिन्हें कि शराब पी के होंगे. सारे फिर तो बेनती है कि प्लीज पी के गड्डी ना चलायो, पार्टी जाना पहला अरेंज कर लियो या टैक्सी कॉल कर लियो, सू $40-50 वर्थ हो गए क्योंकि घट्टो घट मिनीम ऐसा 20-25,000 खर्चा आज एक बार ड्रिंक ड्राइव चार्ज हो जाओ, बाकी जो लॉस या कोई एक्सीडेंट हो गया, डैथ होगी या कुछ हो गया, जो थोड़ी पीती के एक्सीडेंट जो किसी डैथ होगी तो मिनीम 5 साल की सजा पक्की है, वो तो वध भी हो सकती है पर इन हम इसे लॉ के हैगी है. क्रिमिनल थोड़ा एक बन जाता, रैकड बन जाता, एक बार ड्रिंक ड्राइव चार्ज हो गए, बहुत ही काफी प्रॉब्लम आदि है ये. तो सारे बेनती है, सब बाकी सियाने हैं, पर असं आप ड्रग अवेयरनेस सोसायटी वालों कोशिश कर रहे हैं कि अपनी कम्यूनिटी सारी जो भी सुनते रहिए कि प्लीज नशिया तो आप दूर रहो तो बच्चों दूर रखने की कोशिश करो. जदू जी
थैंक यू. धर्मपाल संधु साहब, हमेशा ही तुम कम्यूनिटी के कॉज लिए अगे रेंदे हो, बहुत मेहनत करते हो, तुहानू सल्यूट है और साडा वाई मीडिया का थोड़ा पूरा सहयोग रहेगा. जिदा 2021 कोविड के दरमियान 2020-21 अपना काम नहीं छड्डिया, 2020 कोविड आया, 21 भी इना भारू रहा, लेकिन तुसी अपना काम नहीं छड्डिया, लगातार लोगों को सेध दिंदे रहे हो, नशियां तो बचो, वधिया काम करो. सो साडा भी यही संदेश है, प्लीज डू नॉट ड्रिंक एंड ड्राइव इस फेस्टिवल सीजन दे विच, नशियां तो बचो, सो अपनी सेहत का ख्याल रखो. बहुत शुक्रिया धर्मपाल संधु साहब, जल्दी ही तुहाडे नाल चैनल वाई दे उत्ते मुलाकात जारी रहेगी. थैंक यू सो मच, हैड्स ऑफ टू यू, सल्यूट टू यू धर्मपाल संधु साहब, ग्रेट वर्क. थैंक यू, थैंक यू. और रुक कर दो सीधा हेडलाइंस पार्ट 3 वाल. वड्डी खबर असीं तुहाडे नाल सांझी कर रहे हैगे किसान जथेबंदियां दी, जिथे पंजाब दे चीफ मिनिस्टर चरणजीत सिंह चन्नी उन्होंने किसान जथेबंदियां दे कर्जा माफी की गल की और कहा है कि मीटिंग बहुत वधिया हुई है. दूसरी तरफ किसान जथेबंदियां सियासत दे विच आ रही ने, इहदे बारे काफी सारी इन्फॉर्मेशन जिहड़ी है ओह हुण सामने आउंदी नजर आ रही है. पहलां तो असीं जिक्र कर दईए कि तकरीबन 13 किसान जथेबंदियां जिहड़ियां ने आम आदमी पार्टी दे नाल अलायंस बना के इलैक्शन लड़न की गल कर रहे हैं. उत्ते ही कुछ किसान जथेबंदियां ने ऐलान कर दिता है कि वो इलैक्शन दे विच नहीं आउणगे और उन्हां दी राय सी कि इलैक्शन ना लड़ी जाए, लेकिन कुछ किसान जथेबंदियां ने साफ कह दिता है कि असीं इलैक्शन जिहड़ी आ ओह लड़ांगे. जरूर जिक्र कर दिए कि जोगिंदर सिंह अग्राहा पहले ही ऐलान कर चुके हैं कि वो इलैक्शन जिहड़ियां लड़नगे. हुण क्या जोगिंदर सिंह अग्राहा जिहड़े कि बाकी किसान जथेबंदियां नाल तालमेल बिठा के इलैक्शन लड़नगे, फिलहाल इहदे उत्ते कोई समझौता नहीं होया. सो गुरनाम सिंह चडूनी वह भी अपनी जथेबंदी अलग करके बैठे ने, सो फिलहाल क्या कट्ठे किसी अंबरेला के हेठ होणगे इहदे ते फाइनल फैसला जिहड़ा फिलहाल नहीं हो सकिया. हाल ही दे विच वीडियोज़ बाहर आए सीगे क्या बाहरले मुल्कां तो पैसे का लैन देन का मामला होया, किहड़ी जथेबंदी ने किन्ने पैसे लए. हुण किसान जथेबंदियां ने फैसला कर लिया, यूनियंस ने कहा है कि जिन्ना भी पैसा संयुक्त किसान मोर्चा कोल आया है सारे ही पैसे की ऑडिट की जाएगी,
और फिर उस तो बाद लोगों के सामने जी है सारी गल लिया जाएगी कि किन्ना किन्ना पैसा कि जथेबंदी ने इकट्ठा किया है। सो किसान जथेबंदी यूनियन खुद ही यदि ऑडिट करके लोगों के सामने सारी गलबात लैके आएंगे। इस बाद असं गल करते हैं उस शख्स की जिहड़ा कि गोल्डन टैंपल के हदूद के जिस शख्स को मारिया गया है 18 दिसंबर का यह मामला सेगा, बेअदबी का यह मामला दसया जा रहा है। असी दस दिए कि SGPC के स्टाफ ने जिथे सारिया फोटो खिंचाई सारा कुछ तुम देखिया जो कुछ हुण तक इन्वेस्टिगेशन हुई है असी तुहानू दस दईए SIT इस मामले च इन्वेस्टिगेशन कर रही है पर फिलहाल कोई ज्यादा डिटेल सामने नहीं आई। SIT ने 2 दिन मंगे सके लेकिन अज इन्ने दिन होने के बावजूद नहीं पता लगा। यह शख्स गोल्डन टैंपल अपने अमृतसर 18 दिसंबर जिन्हों मारिया गया है वो 17 बार पिछले 4 दिन 18 दिसंबर तो पहला जे असी 4 दिन की गल कर लीए तो 15, 16, 17, 18 दिसंबर 17 बार यह गोल्डन टैंपल इन्हें विजिट किया 17 बार कुल। इस अलावा यह भी दसया जा रहा है कि बाहर इन्हें कपड़े भी नहीं बदले पिछले 4 दिन उन्हें कपड़े भी बदले। इस अलावा जिहड़े SIT के डिप्टी कमिश्नर है पुलिस के परमिंदर सिंह भंडाल ने मीडिया को दसया है कि उस दिन भी काफी बार यह अंदर भी आया पहला भी यह बंदा आके अंदर मत्था टेकता रहा। तो CCTV फुटेज जिनी मिली हैगी जो 15-16 बार इस बंदे नू लगातार देखा गया अंदर आके मत्था टेकता या बाहर मार्केट के अपना धर्म सिंह मार्केट के 17 दिसंबर की रात उत्थे सुता सारी रात उत्थे सुता सीगा धर्म सिंह मार्केट के बाहर लेकिन कौन इहदे नाल आ इहदे बारे कोई जानकारी जिहड़ी आ उह नहीं मिल सकी। पुलिस हुण CCTV कैमराज नू देख रहे हो कहिंदे कोई भी बंदा इहदे नाल सानू नजर नहीं आया ना ते इहने कपड़े बदले पिछले 4 दिन तो जो भी असीं देखिया और 17 बारे मंदिर के अपने गोल्डन टैंपल परिसर के अंदर भी आया और इन्हें मत्था भी टेकया। इस मामले की हुण इन्वेस्टिगेशन जिहड़ी उह कीती जा रही है। हरभजन सिंह क्या सियासत वल आणगे? नवजोत सिंह सिद्धू दे नाल तस्वीरां भी पहलां बाहर आईयां सी लेकिन क्रिकेट नूं अलविदा कह चुके ने हरभजन सिंह। 100 तों ज्यादा टैसट मैच हरभजन सिंह ने खेले ने। सो हुण नवजोत सिंह सिद्धू दे नाल तस्वीरां क्या इशारा कर रहीआं इहदे बारे डिटेल रिपोर्ट तुहाडे लई अग्गे चल के पेश करांगे। निगाहां सारियां दीआं इंडिया और पाकिस्तान दी जिहड़ी अंडर 19 दा मैच होण जा रिहा उहदे उत्ते लग्गियां होणगीआं। इंडिया और साउथ अफ्रीका दे विच बॉक्सिंग दे टैसट मैच और आस्ट्रेलिया और इंग्लैंड दे विच एशिज सीरीज दा सिलसिला जारी है। वाई मीडिया के सारे ही प्लेटफॉर्म के उत्ते जबरदस्त कवरेज जारी है जिथे कि तुसी इस वीकेंड के उत्ते चैनल वाई ऑन करके रखना मिनट मिनट की खबर। सोनू सूद होना का इंटरव्यू, अनीता आनंद जी का इंटरव्यू, मालविका सूद जी का इंटरव्यू एक्सक्लूसिवली और बहुत कुछ चैनल वाई से मिलेगा। कोई भी जानकारी लेनी है वाई मीडिया के बारे 416-475-5000 416-475-5000 इस नंबर से तुसी गलबात कर सकते हो। वाई मीडिया ग्रुप वालों तुहानू सारयां नू क्रिसमस दीआं बहुत बहुत वधाइयां। उम्मीद करते हैं कि तुहाडे लई त्यौहार बहुत ही वधिया और खुशियां भरिया होएगा। युधवीर जसवाल नूं इत्थे इजाजत दिओ 416-475-5000।
यू आर लिसनिंग टू WTOR 770 AM यंगस्टाउन टोरंटो।
The views expressed on the preceding program may not necessarily be those of the owner or management of WTOR radio station.
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
SNS लॉयर्स को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन लई या सलाह लैण लई अज ही SNS लॉयर्स नूं कॉल करो 416-655-2000।
आप वहाँ नहीं लेकिन जब आप रेमिटली के जरिए पैसे घर भेजते हैं तो आप अपनों के पास महसूस करते हैं, बेटी की सालगिरह के लिए या किसी भी मौका पर। रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को जहनी सुकून। रेमिटली ऐप डाउनलोड करें और अपने पहले ट्रांसफर पर खुसूसी ऑफर से फायदा उठाएं। रेमिटली।
ट्रैकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लाओ जी तीजी लोकेशन भी खोलती है एग्जिट 579 फ्रॉम हाईवे 401 इन नैपनी। आहो जी कोई अपॉइंटमेंट नहीं, ड्राइव थ्रू फैसिलिटी एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप 519-622-0660 जां quicktrucklube.com QTL बिकॉज वी केयर।
कोविड का एक नवा तेजी नाल फैलन वाला रूप ओमिक्रॉन हुन ओंटारियो विच है। सानू कोविड 19 विरुद्ध अपनी लड़ाई जारी रखन दी जरूरत है। बूस्टर शॉट लगवाउन लई अज ही अपनी अपॉइंटमेंट बुक करो अते ओह करदे रहो जो असी पहला ही जानदे हां जो सानू सुरक्षित रखदा है। अपने आप नू कोविड 19 तो बचाओ ontario.ca/covid19 उत्ते होर जानकारी लै सकदे हो। ओंटारियो सरकार द्वारा भुगतान कीता गया।
ਹੁਣ ਜਦੋਂ ਅਸੀਂ ਛੁੱਟੀਆਂ ਦਾ ਆਨੰਦ ਮਾਣ ਰਹੇ ਹਾਂ ਤਾਂ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੇਅਰ ਹਾਊਸ ਵਰਕਰਸ ਦਿਨ ਰਾਤ ਜੀ ਜਾਨ ਲਾ ਕੇ ਪੂਰੀ ਸਖ਼ਤ ਮਿਹਨਤ ਨਾਲ ਕੰਮ ਕਰ ਰਹੇ ਆ। ਮੰਗ ਵਧਣ ਨਾਲ ਖਰੀਦਦਾਰੀ ਵੀ ਵੱਧਦੀ ਹੈ ਤੇ ਉਵੇਂ ਉਵੇਂ ਸਖ਼ਤ ਮਿਹਨਤ ਤੇ ਤੇਜ਼ੀ ਨਾਲ ਕੰਮ ਕਰਨ ਦਾ ਦਬਾਅ ਵੀ ਵੱਧਦਾ। ਕੈਨੇਡਾ ਦੇ ਵੇਅਰ ਹਾਊਸ ਵਰਕਰਸ ਦੀ ਯੂਨੀਅਨ ਹੋਣ ਦੇ ਨਾਤੇ ਯੂਨੀਫਾਰਮ ਤੋਂ ਬਿਹਤਰ ਹੋਰ ਕੋਈ ਵੀ ਨਹੀਂ ਜਾਣਦਾ ਕਿ ਸਾਡੇ ਵੇਅਰ ਹਾਊਸ ਵਰਕਰਸ ਵੀ ਚੰਗੀ ਸਿਹਤ, ਕੰਮ ਦੀ ਸੁਰੱਖਿਆ ਤੇ ਸਹੂਲਤਾਂ ਦੇ ਮਜ਼ਬੂਤ ਕਾਨੂੰਨ, ਵਧੀਆ ਤਨਖਾਹਾਂ, ਕੰਮ ਦੇ ਬਿਹਤਰ ਹਾਲਾਤ ਅਤੇ ਸਨਮਾਨ ਦੇ ਹੱਕਦਾਰ ਹਨ। ਵਧੇਰੇ ਜਾਣਕਾਰੀ ਲਈ ਵੇਅਰ ਹਾਊਸ ਵਰਕਰਸ ਯੂਨਾਈਟ .ca ਤੇ ਨਜ਼ਰ ਘੁਮਾਓ ਤੇ ਪੰਜਾਬੀ ਵਿੱਚ ਜਾਣਕਾਰੀ ਲਈ ਕਲਿੱਕ ਕਰੋ।